ਵਾਹਿ ਗੁਰੂ ਸਾਹਿਬ ਜੀ। ਰਾਗ ਬੈਰਾਣੀ ਮਹਲਾ ਚੌਥਾ। ਘਰ ਪਹਿਲਾ ਦੋ ਪਾਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੁਣ ਮਾਨ ਅਕਥ ਕਥਾ ਹਰਨਾਮ। ਰਿੱਧ ਬੁੱਧ ਸਿੱਧ ਸੁਖ ਪਾਵੈ ਪਾਜ ਗੁਰਮਤ ਹਰ ਰਾਮ ਰਾਮ। ਸੁਣ ਮਾਨ ਅਕਥ ਕਥਾ ਹਰਨਾਮ। ਰਿੱਧ ਬੁੱਧ ਸਿੱਧ ਸੁਖ ਪਾਵੈ ਪਾਜ ਗੁਰਮਤ ਹਰ ਰਾਮ ਰਾਮ। ਰਹਾਉ ਨਾਨਾ ਖਿਆਨ ਪੁਰਾਨ ਜਾਸੀ ਉਤਮ ਖਾਟ ਦਰਸ਼ਨ ਗਾਵੈ ਰਾਮ। ਸ਼ੰਕਰ ਕਰੋੜ ਤੇਤੀਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ। ਸੁਰ ਨਾਰ ਗਾਣ ਗੰਧਰਵ ਜਸ ਗਾਵੈ ਸਭ ਗਾਵਤ ਜੀ ਉਪਾਮ। ਨਾਨਕ ਕਿਰਪਾ ਕਰੀ ਹਰ ਜਿਨ ਕਉ ਤੇ ਸੰਤ ਭਲੇ ਹਰ ਰਾਮ। ਸੁਰ ਨਾਰ ਗਾਣ ਗੰਧਰਵ ਜਸ ਗਾਵੈ ਸਭ ਗਾਵਤ ਜੀਤ ਉਪਾਮ। ਨਾਨ ਕਿਰਪਾ ਕਰੀ ਹਰ ਜਿਨ ਕਉ ਤੇ ਸੰਤ ਭਲੇ ਹਰ ਰਾਮ। ਵਾਹਿਗੁਰੂ ਜੀ
ਕਾ। ਗੁਰੂ ਰੂਪ ਸਾਧ ਸਿੰਘ ਜੀਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਖਸ਼ਿਸ਼ ਭੰਡਾਰ ਮਹਾਂਵਾਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੈ ਔਰ ਬੈਰਾੜੀ ਰਾਗ ਦੇ 'ਚ ਹੈ। ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਬੈਰਾੜੀ ਰਾਗ ਸਾਰੇ ਦਾ ਸਾਰਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇਸ ਰਾਗ ਦੇ 'ਚ ਚੌਥੇ ਪਾਤਸ਼ਾਹ ਤੋਂ ਇਲਾਵਾ ਫਿਰ ਹੋਰ ਕੋਈ ਬੋਲ ਨਹੀਂ ਹੈ। ਔਰ ਕੁਛ ਵਿਦਵਾਨ ਐਸਾ ਵੀ ਮੰਨਦੇ ਨੇ ਬੈਰਾੜੀ ਰਾਗ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਪਸੰਦ ਸੀ, ਉਹਨਾਂ ਦੀ ਚਾਹਤ ਸੀ, ਉਹਨਾਂ ਨੂੰ ਪਿਆਰਾ ਲੱਗਦਾ ਸੀ। ਰਾਗ ਸਾਰੇ ਪਿਆਰੇ ਨੇ। ਧਨ ਸੋ ਰਾਗ ਸੁਰੰਗੜੇ ਅਲਾਪਤ ਸਭ ਤੇ ਖਜਾਏ। ਇਸ ਰਾਗ ਦੇ ਸਾਰੇ ਹੀ ਸ਼ਬਦ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇ। ਅੱਜ ਦੇ ਇਸ ਮਹਾਂਵਾਕ ਵਿੱਚ ਮਹਿਮਾ ਹੈ ਪ੍ਰਭੂ ਦੇ ਨਾਮ ਦੀ। ਇਸ ਨਾਮ ਦੀ ਮਹਿਮਾ ਨੂੰ ਸ਼ਬਦ ਵਿਚਾਰ ਦੁਆਰਾ ਆਰੰਭ ਕਰਾਂ। ਇਸ ਤੋਂ ਪ੍ਰਥਮ ਮੈਂ ਅਰਜ਼ ਕਰਾਂ, ਜੀਵਨ ਦਾ ਮੋਲ, ਜਗਤ ਦਾ ਮੋਲ ਤੇ ਪਰਮਾਤਮਾ ਹੈ। ਔਰ ਸਾਹਿਬ ਕਹਿੰਦੇ ਨੇ, ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸ਼ਾਖਾਂ ਕਤ ਆਏ। ਜੜ ਹੀ ਕੋਈ ਨਹੀਂ, ਬੀਜ ਹੀ ਕੋਈ ਨਹੀਂ, ਸ਼ਾਖਾਂ ਕਿੱਥੇ, ਬੂਟੇ ਕਿੱਥੇ, ਫੁੱਲ ਕਿੱਥੇ, ਫਲ ਕਿੱਥੇ। ਹਮੇਸ਼ਾ ਬੁਨਿਆਦ ਪਹਿਲੇ ਰੱਖੀ ਦੀਏ, ਤਾਮੀਰ ਬਾਅਦ ਦੇ ਚਾਹੁੰਦੀ। ਬੀਜ ਪਹਿਲੇ ਬੋਈਦਾ ਹੈ ਪਰ ਫੁੱਲਤਾ ਬਾਅਦ ਦੇ ਨਸੀਬ ਆਉਂਦੀ ਹੈ। ਸਿਮਰਨ ਪਹਿਲੇ, ਜਪ ਪਹਿਲੇ, ਆਨੰਦ ਸੁੱਖ ਰਸ ਇਹ ਬਾਅਦ ਵਿੱਚ। ਐਸਾ ਰੱਬੀ ਵਿਧਾਨ ਹੈ। ਪਰ ਇਸ ਵਿਧਾਨ ਦੀ ਮਨੁੱਖ ਉਲੰਘਣਾ ਕਿਉਂ ਕਰਦਾ ਹੈ? ਧਾਰਮਿਕ ਮਨੋਚਿੰਤਕ ਮਨੋਵਿਗਿਆਨਕ ਜਿਸ ਨਤੀਜੇ 'ਤੇ ਪਹੁੰਚੇ ਨੇ, ਮੈਂ ਉਹ ਆਪ ਜੀ ਦੇ ਸਾਹਮਣੇ ਰੱਖਾਂ। ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਕਿਉਂਕਿ ਕਮਜ਼ੋਰ ਹੈ। और परमात्मा तो बिना उसके कोल होर कोई सहारा आसरा नहीं है। परमात्मा नू इस करके नहीं मनदा कि परमात्मा जीवन का सार है, जीवन का मूल है, परम आनंद है। परमात्मा नू इस वास्ते मनदा है कि कमजोर है। इस कमजोरी नू मिटाण वास्ते कोई होर सहारा आसरा नहीं दिखाई देना। तो एक कमजोर मनुख परमात्मा नू इस वास्ते मनदा है, जो कुछ वो करना चाहता है वो अपने आप अपने बूते ते नहीं कर सकता, तो उन्हों सहारा चाहिए परमात्मा का। दूसरा नुकता सुन लो, एक ताकतवर मनुख शक्तिशाली मनुख परमात्मा नू इनकार कर देता है। कमजोर बंदियां ने कदी इनकार नहीं किया। एक शक्तिशाली मनुख एक ताकतवर मनुख परमात्मा नू इनकार कर देता है। क्यों? जो कुछ वो करना चाहता है अगर परमात्मा नू मनदा है तो फिर कर नहीं सकता, कर नहीं सकता। ये दो नुकते हुण मैं फिर दोहरा दें ताकि गल पूरी पकड़ दे आ जाए। एक कमजोर मनुख इस वास्ते परमात्मा नू मनदा है, जो कुछ वो करना चाहता है परमात्मा तो बिना कर नहीं सकता, कर नहीं सकता। उहदे कोल होर कोई सहारा ही नहीं, उहदे कोल होर कोई आसरा ही नहीं, कोई टेक ही नहीं। एक कमजोर मनुख परमात्मा नू इस वास्ते मनदा है, जो कुछ वो करना चाहता है परमात्मा दे आसरे ते कर लाऊं। एक शक्तिशाली मनुख एक ताकतवर मनुख परमात्मा नू इनकार कर देता है। क्यों? जो कुछ वो करना चाहता है परमात्मा ते बाधा खड़ी करेगा, जो कुछ वो करना चाहता है इस वास्ते कर सके इसलिए वो परमात्मा नू इनकार करता है। जब वो देखता है परमात्मा दया का सागर है तो वह तो किसी नाल कठोरता नाल पेश आना चाहता है, कि जिस दया की मूर्ति नू सामने रखिया तो किवें कठोरता नाल पेश आ। परमात्मा तो समदृष्ट है, अगर इसनों मनदा है तो फिर वितकरे किवें करेगा। परमात्मा तो प्रेम का सागर है, ये तो किसी के प्रति दुश्मनी नाल भरिया होया, पर बदला किवें लवेगा जिस प्रेम के सागर नू मन लेंदे हैं। परमात्मा तो समदृष्ट है, प्रेम का सागर है, निर्वैर है, ये तो किसी को बदला लेना ही चाहता है। तो इस निर्वैर नू नाल रख के किवें वैर कमावांगे, इस दयालु नू नाल रख के किवें कठोरता नाल पेश आवांगे। इस समदृष्ट का दामन जे पकड़ लिया तो भेदभाव किवें करांगे, इस प्रेम की मूर्ति के पिछे चले गए तो फिर जिस को बदला लेना है किवें लवांगे। हुण ये लफ्ज़ मैं फिर दोहरा देवां, सारे तुसी सत्संगी हो पढ़े लिखे हो। एक कमजोर मनुख परमात्मा नू इस वास्ते मनदा है, जो कुछ वो करना चाहता है कर सके, क्योंकि परमात्मा तो बिना कर नहीं सकता, प्रभु तो बिना, गुरु तो बिना उहदे कोल होर कोई सहारा ही नहीं, आसरा ही नहीं। ये एक नुकता। हर नाकश जैसा, नमरूद जैसा और इस तरह के अनंत शक्तिशाली मनुख इनकार कर देंदे ने। बहुती दुनिया ने इनकार किया होया, अज भी इनकार कर देंदे ने। क्यों? जो कुछ वो करना चाहते ने वो कर नहीं सकनगे अगर परमात्मा की बांह पकड़ ले। एक इस वास्ते परमात्मा की बांह पकड़ना चाहता है जो मैं कर सकां, उहदी बांह मैनू मदद दे सके, ਇੱਕ ਇਸ ਵਾਸਤੇ ਉਸਦੀ ਬਾਂਹ ਛੋੜਨਾ ਚਾਹੁੰਦਾ, ਜੋ ਕੁਛ ਮੈਂ ਕਰਦਾ ਉਹਦੀ ਬਾਂਹ ਕਿਧਰੇ ਰੁਕਾਵਟ ਨਾ ਖੜੀ ਕਰਦੇ, ਕਿਧਰੇ ਰੋਕ ਨਾ ਖੜੀ ਕਰਦੇ। ਪਕੜ ਵਿੱਚ ਆ ਗਈ ਗੱਲ, ਸੰਸਾਰ ਵਿੱਚ ਅਨਰਥ, ਬੇਇਨਸਾਫੀ, ਜ਼ੁਲਮ ਅਤੇ ਤਸ਼ੱਦਦ ਪਰਮਾਤਮਾ ਨੂੰ ਇਨਕਾਰ ਕੀਤੇ ਬਿਨਾਂ ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਬੇਈਮਾਨੀ, ਠੱਗੀ, ਛਲ, ਧੋਖਾ, ਝੂਠ ਪਰਮਾਤਮਾ ਦਾ ਦਾਮਨ ਛੱਡੇ ਬਿਨਾਂ ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਉਹ ਤਾਂ ਸੱਚ ਹੈ, ਉਹ ਤਾਂ ਦਇਆ ਦਾ ਸਾਗਰ ਹੈ, ਕਰੁਣਾ ਦਾ ਸਾਗਰ ਹੈ, ਪ੍ਰੇਮ ਦਾ ਸਾਗਰ ਹੈ, ਸਮਦ੍ਰਿਸ਼ਟ ਹੈ, ਨਿਰਵੈਰ ਹੈ। ਉਹਦਾ ਹੀ ਦਾਮਨ ਪਕੜ ਲਿਆ ਇੱਕ ਸ਼ਕਤੀਸ਼ਾਲੀ ਮਨੁੱਖ ਨੇ, ਇੱਕ ਤਾਕਤਵਰ ਮਨੁੱਖ ਨੇ, ਕਰ ਨਹੀਂ ਸਕੇਗਾ। ਇੱਕ ਲੁਟੇਰਾ ਪਰਮਾਤਮਾ ਦੀ ਬਾਂਹ ਨਹੀਂ ਪਕੜ ਸਕਦਾ, ਇੱਕ ਕਾਤਲ ਪਰਮਾਤਮਾ ਦਾ ਦਾਮਨ ਨਹੀਂ ਪਕੜ ਸਕਦਾ, ਕਿਸ ਤਰ੍ਹਾਂ ਕਤਲ ਕਰੇਗਾ। ਲੈਣਾ ਕਿਸੇ ਕੋਲ ਬਦਲਾ, ਲਾਣੀ ਹੈ ਕਿਸੇ ਦੀ ਪੱਗ, ਅਤੇ ਦਇਆ ਦੀ ਮੂਰਤੀ ਦੀ ਬਾਂਹ ਪਕੜ ਲਈ, ਉਹਨੇ ਤਾਂ ਰੋਕਣਾ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ। ਜਗਤ ਦੇ ਵਿੱਚ ਜੈਸੇ ਜੈਸੇ ਸ਼ਕਤੀ ਵੱਧਦੀ ਹੈ, ਈਸ਼ਵਰ ਨੂੰ ਇਨਕਾਰ ਕਰਨਾ ਪੈਂਦਾ। ਅੱਜ ਜਿਤਨੀ ਸ਼ਕਤੀ ਹੈ ਸਿਆਣੇ ਮੰਨਦੇ ਨੇ ਪਹਿਲੇ ਨਹੀਂ ਸੀ, ਅੱਜ ਜਿਤਨੀ ਧਨ ਦੀ ਸ਼ਕਤੀ ਹੈ, ਅੱਜ ਜਿਤਨੀ ਸ਼ਸਤਰਾਂ ਦੀ ਸ਼ਕਤੀ ਹੈ, ਕਤਾ ਹੀ ਨਹੀਂ ਸੀ ਪਹਿਲੇ। ਤਲਵਾਰ ਸੀ, ਬਰਛਾ ਸੀ, ਤੀਰ ਕਮਾਨ ਸੀ, ਵੱਧ ਤੋਂ ਵੱਧ ਬੰਦੂਕ ਅਤੇ ਤੋਪ ਸੀ, ਐਟਮ ਬੰਬ ਨਹੀਂ ਸਨ, ਹਾਈਡਰੋਜਨ ਬੰਬ ਨਹੀਂ ਸਨ। ਕਹਿੰਦੇ ਨੇ ਇਤਨੇ ਐਟਮ ਬੰਬ ਪਏ ਨੇ ਇਸ ਪ੍ਰਿਥਵੀ ਨੂੰ ਘੱਟ ਤੋਂ ਘੱਟ 150 ਦਫ਼ਾ ਤਬਾਹ ਕੀਤਾ ਜਾ ਸਕਦਾ, ਇਤਨੇ ਪਏ ਨੇ। ਔਰ ਇਸ ਸਾਰੀ ਪ੍ਰਿਥਵੀ ਨੂੰ ਕੁਛ ਮਿੰਟਾਂ ਦੇ ਵਿੱਚ ਤਬਾਹ ਕੀਤਾ ਜਾ ਸਕਦਾ, ਇਤਨਾ ਕੁਛ ਸਾਜ਼ੋ ਸਮਾਨ ਪਿਆ, ਪਹਿਲੇ ਨਹੀਂ ਸੀ। ਅੱਜ ਮਨੁੱਖ ਜਿਤਨਾ ਸ਼ਕਤੀਸ਼ਾਲੀ ਹੈ ਪਹਿਲੇ ਨਹੀਂ ਸੀ। ਅੱਜ ਬੰਦੇ ਕੋਲ ਜਿਤਨੀ ਧਨ ਅਤੇ ਸੰਪਦਾ ਹੈ ਪਹਿਲੇ ਨਹੀਂ ਸੀ, ਅਤੇ ਅੱਜ ਜਿਤਨਾ ਪਰਮਾਤਮਾ ਨੂੰ ਇਨਕਾਰ ਕੀਤਾ ਜਾ ਰਿਹਾ ਹੈ ਪਹਿਲੇ ਨਹੀਂ ਸੀ। ਇਹ ਸ਼ਕਤੀਸ਼ਾਲੀ ਚਾਹੇ ਕ੍ਰਿਸਚਨ ਹੋਵਨ, ਚਾਹੇ ਮੁਸਲਮਾਨ ਹੋਵਨ, ਚਾਹੇ ਹਿੰਦੂ ਹੋਵਨ, ਚਾਹੇ ਸਿੱਖ ਹੋਵਨ, ਇਨਕਾਰ ਕਰ ਦਿੰਦੇ। ਕਤਈ ਪਹਿਲੇ ਕਿਸੇ ਨੇ ਅੰਮ੍ਰਿਤ 'ਤੇ ਇਨਕਾਰ ਨਹੀਂ ਕੀਤਾ ਸੀ, ਅੱਜ ਕਰ ਰਿਹਾ। ਕਦੇ ਕਿਸੇ ਨੇ ਗੁਰਬਾਣੀ 'ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਸੀ, ਅੱਜ ਸਿੱਖ ਕਰ ਰਿਹਾ, ਅੱਜ ਕਰ ਰਿਹਾ। ਕਦੇ ਕਿਸੇ ਨੇ ਰਹਿਤ ਬੈਤ ਦੇ 'ਤੇ ਇਨਕਾਰ ਨਹੀਂ ਕੀਤਾ ਸੀ, ਅੱਜ ਲਿਖਤੀ ਰੂਪ ਦੇ 'ਚ ਵੀ ਕਰ ਰਹੇ ਨੇ। ਔਰ ਅੱਜ ਇਹਨੂੰ ਤੋਤਾ ਰਟਨ ਕਹਿੰਦੇ ਨੇ, ਵਾਹਿਗੁਰੂ ਦੇ ਜਪ ਨੂੰ, ਇਹ ਤਾਂ ਤੋਤਾ ਰਟਨ ਹੈ। ਅੱਜ ਵੀ ਆਸਾ ਦੀਵਾਰ ਸੁਣੋ, ਕੱਲ੍ਹ ਵੀ ਸੁਣੋ, ਪਰਸੋਂ ਵੀ ਸੁਣੋ, ਰੋਜ਼ ਸੁਣੋ, ਰੋਜ਼ ਸੁਣੋ, ਇਹ ਤਾਂ ਤੋਤਾ ਰਟਨ ਹੈ, ਇਹ ਤਾਂ ਰੈਪੀਟੇਸ਼ਨ ਹੈ। ਹੁਣ ਇਹਨਾਂ ਨੂੰ ਕੌਣ ਦੱਸੇ, ਬਾਰ ਬਾਰ ਅਸੀਂ ਸਵਾਸ ਲੈਂਦੇ ਹਾਂ, ਰੈਪੀਟੇਸ਼ਨ ਹੈ। ਬਾਰ ਬਾਰ ਸਾਡਾ ਦਿਲ ਧੜਕਦਾ ਹੈ, ਰੈਪੀਟੇਸ਼ਨ ਹੈ। ਬਾਰ ਬਾਰ ਅਸੀਂ ਸਵਾਸ ਲੈਂਦੇ ਹਾਂ, ਰੈਪੀਟੇਸ਼ਨ ਹੈ। ਬਾਰ ਬਾਰ ਅਸੀਂ ਪਾਣੀ ਪੀਂਦੇ ਹਾਂ, ਬਾਰ ਬਾਰ ਅਸੀਂ ਰੋਟੀ ਖਾਂਦੇ ਹਾਂ, ਬਾਰ ਬਾਰ ਰੋਜ਼ ਸੌਂਦੇ ਹਾਂ, ਇਹ ਤਾਂ ਸਭ ਬਾਰ ਬਾਰ ਕਰਦੇ ਪਏ ਹਾਂ। ਇੱਕੋ ਹੀ ਕੰਮ ਬਾਰ ਬਾਰ ਨਹੀਂ ਕਰਨਾ, ਬਸ ਵਾਹਿਗੁਰੂ ਵਾਹਿਗੁਰੂ ਨਹੀਂ ਜਪਣਾ, ਬਾਕੀ ਸਭ ਕੁਝ ਕਰਨਾ। ਬਾਰ ਬਾਰ ਭੋਜਨ ਵੀ ਖਾਣਾ, ਬਾਰ ਬਾਰ ਪਾਣੀ ਵੀ ਪੀਣਾ, ਬਾਰ ਬਾਰ ਰੋਜ਼ ਦੁਕਾਨ 'ਤੇ ਵੀ ਜਾਣਾ, ਉਸੇ ਦੁਕਾਨ 'ਤੇ ਰੋਜ਼, ਕੱਲ੍ਹ ਵੀ ਇੱਥੇ ਬੈਠਾ ਸੀ, ਅੱਜ ਫਿਰ ਸਾਰਾ ਦਿਨ ਇੱਥੇ ਬੈਠੇਗਾ, ਇਹ ਤਾਂ ਰੈਪੀਟੇਸ਼ਨ ਹੈ, ਇਹ ਤਾਂ ਪੁਨਰੁਕਤੀ ਹੈ। ਸਵੇਰੇ ਪਾਣੀ ਪੀਤਾ, ਘੰਟੇ ਬਾਅਦ ਫਿਰ ਪੀ ਰਹੇ, ਦੁਪਹਿਰ ਨੂੰ ਫਿਰ ਪੀ ਰਹੇ, ਸ਼ਾਮ ਨੂੰ ਫਿਰ ਪੀ ਰਹੇ, ਤਾਂ ਰੈਪੀਟੇਸ਼ਨ ਹੈ। ਕੌਣ ਦੱਸੇ, ਪਰਮਾਤਮਾ ਦੀ ਇਹ ਸਾਰੀ ਕਿਰਿਆ ਰੈਪੀਟੇਸ਼ਨ 'ਤੇ ਖੜੀ ਹੈ, ਪੁਨਰੁਕਤੀ 'ਤੇ ਖੜੀ ਹੈ। ਬਾਰ ਬਾਰ ਸਵਾਸ ਲੈਣਾ ਪਏਗਾ, ਇੱਕ ਦਫ਼ਾ ਮੈਂ ਸਵਾਸ ਲਿਆ ਫਿਰ ਬਾਹਰ ਕੱਢਿਆ, ਅਤੇ ਹੁਣ ਆਖਾਂ ਬਾਰ ਬਾਰ ਕਿਉਂ ਲਵਾਂ, ਕੌਣ ਦੱਸੇ ਬਾਰ ਬਾਰ ਸਵਾਸ ਦਾ ਲੈਣਾ ਹੀ ਤਾਂ ਜ਼ਿੰਦਗੀ ਔਰ ਕੀ ਹੈ, ਬਾਰ ਬਾਰ ਦਿਲ ਦਾ ਧੜਕਣਾ ਹੀ ਜ਼ਿੰਦਗੀ ਔਰ ਕੀ ਹੈ, ਬਾਰ ਬਾਰ ਪ੍ਰਾਣਾਂ ਦਾ ਚੱਲਣਾ ਹੀ ਤਾਂ ਜ਼ਿੰਦਗੀ ਔਰ ਕੀ ਹੈ, ਬਾਰ ਬਾਰ ਪਾਣੀ ਪੀਣਾ ਰੋਟੀ ਖਾਣਾ ਹੀ ਜ਼ਿੰਦਗੀ ਔਰ ਕੀ ਹੈ। ਇਹ ਪ੍ਰਵਾਨ ਹੈ, ਬਾਰ ਬਾਰ ਆਸਾ ਦੀ ਵਾਰ ਨਹੀਂ ਕਰਨੀ ਨਹੀਂ ਸੁਣਨੀ, ਬਾਰ ਬਾਰ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਬਾਰ ਬਾਰ ਪਾਠ ਕਰਨ ਦੀ ਕੀ ਲੋੜ ਹੈ। ਇਸ ਤਰ੍ਹਾਂ ਦੇ ਤਰਕ ਅੱਜ ਨੇ ਔਰ ਹੋਣੇ ਸਨ। ਕਦੀ ਐਸਾ ਹੁੰਦਾ ਹੈ ਜ਼ਮੀਨ 'ਤੇ ਦੇਵਤਿਆਂ ਦੀ ਉਮਤ ਵੱਧ ਜਾਂਦੀ ਹੈ, ਕਦੀ ਦੈਂਤਾਂ ਦੀ ਉਮਤ ਵੱਧ ਜਾਂਦੀ ਹੈ। ਇਸ ਤਰ੍ਹਾਂ ਜੈਸੇ ਜ਼ਮੀਨ ਦੇ ਉੱਤੇ ਕਦੀ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ, ਕਦੀ ਦਿਨ ਲੰਬਾ ਹੋ ਜਾਂਦਾ, ਕਦੀ ਰਾਤ ਦਾ ਅੰਧੇਰਾ ਬੜਾ ਲੰਬਾ ਹੋ ਜਾਂਦਾ, ਦਿਨ ਛੋਟੇ ਹੋ ਜਾਂਦੇ। ਯੂਰਪ ਦੇ ਅਤੇ ਸਰਦੀਆਂ ਦੇ ਦਿਨਾਂ 'ਚ ਦਿਨ ਸਿਰਫ 4 ਘੰਟਿਆਂ ਦਾ ਹੀ ਰਹਿ ਜਾਂਦਾ, ਕੁਛ ਵੀ ਨਹੀਂ ਰਹਿ, 4 ਘੰਟੇ। ਉਜਾਲਾ ਪ੍ਰਕਾਸ਼ ਦਿਨ 'ਤੇ ਛੋਟਾ ਹੋ ਗਿਆ, ਰਾਤ ਦਾ ਅੰਧੇਰਾ ਵੱਡਾ ਹੋ ਗਿਆ, ਵੱਡਾ ਹੋ ਗਿਆ। ਪਰ ਗਰਮੀਆਂ ਦੇ 'ਚ ਆਪ ਹੈਰਾਨ ਹੋਵੋਗੇ, ਰਾਤ ਹੀ ਸਿਰਫ 4 ਘੰਟਿਆਂ ਦੀ ਰਹਿ ਜਾਂਦੀ, ਜੂਨ ਜੁਲਾਈ ਦੇ 'ਚ ਦਿਨ ਬਹੁਤ ਵੱਡਾ ਹੋ ਜਾਂਦਾ, ਰਾਤ ਦੇ 11 ਵਜੇ ਇੱਥੇ ਹੈ, ਰਾਤ ਦੇ 11 ਉਸ ਹਿਸਾਬ ਨਾਲ ਚਾਨਣਾ ਬਣਿਆ ਰਹਿੰਦਾ, ਸਵੇਰੇ 3 ਵਜੇ ਪੂਰਾ ਚਾਨਣਾ ਹੋ ਜਾਂਦਾ, ਰਾਤ ਹੀ 4 ਘੰਟਿਆਂ ਦੀ ਰਹਿ। ਕਦੀ ਦਿਨ ਵੱਡਾ ਹੋ ਜਾਂਦਾ, ਦਿਨ ਦੀ ਰੋਸ਼ਨੀ ਵੱਧ ਜਾਂਦੀ ਹੈ, ਕਦੀ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ, ਅੰਧੇਰਾ ਵੱਧ ਜਾਂਦਾ, ਕਦੀ ਭਗਤਾਂ ਦੀ ਤਾਦਾਦ ਜ਼ਿਆਦਾ ਵੱਧ ਜਾਂਦੀ ਹੈ, ਕਦੀ ਮਨਮੁੱਖਾਂ ਦੀ ਤਾਦਾਦ ਜ਼ਿਆਦਾ ਵੱਧ ਜਾਂਦੀ, ਕਦੀ ਦੇਵਤਿਆਂ ਦੀ ਤਾਦਾਦ ਜ਼ਿਆਦਾ ਵੱਧ ਜਾਂਦੀ ਹੈ, ਕਦੀ ਦੈਂਤਾਂ ਦੀ ਤਾਦਾਦ ਜ਼ਿਆਦਾ ਵੱਧ ਜਾਂਦੀ ਹੈ। ਪਰ ਪਰੇਸ਼ਾਨ ਹੋਣ ਦੀ, ਉਦਾਸ ਹੋਣ ਦੀ ਲੋੜ ਨਹੀਂ ਹੈ, ਦੇਵਤੇ ਖਤਮ ਨਹੀਂ ਹੋਣਗੇ, ਦਿਨ ਖਤਮ ਨਹੀਂ ਹੋਵੇਗਾ, ਪਰਮਾਤਮਾ ਦੀ ਐਸੀ ਲੀਲਾ ਹੈ, ਉਸ ਦੀ ਐਸੀ ਮਰਿਆਦਾ ਹੈ, ਇਸ ਪ੍ਰਤੀ ਉਦਾਸ ਹੋਣ ਦੀ ਲੋੜ ਨਹੀਂ ਹੈ। ਔਰ ਇਹ ਵਾਕ ਪੂਰਾ ਉਤਰੇਗਾ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੇ। ਇੱਕ ਕਮਜ਼ੋਰ ਮਨੁੱਖ, ਇੱਕ ਨਿਮਾਣਾ ਨਿਤਾਣਾ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਣਾ ਚਾਹੁੰਦਾ ਹੈ, ਕਿਉਂਕਿ ਜੋ ਕੁਛ ਕਰਨਾ ਚਾਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਰ ਨਹੀਂ ਸਕੇਗਾ, ਕਰ ਨਹੀਂ ਸਕੇਗਾ। ਇੱਕ ਸ਼ਕਤੀਸ਼ਾਲੀ ਮਨੁੱਖ, ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰਦਾ ਹੈ, ਜੋ ਕੁਛ ਉਹ ਕਰਨਾ ਚਾਹੁੰਦਾ ਹੈ ਪਰਮਾਤਮਾ ਕਰਨ ਨਹੀਂ ਦੇਵੇਗਾ, ਉਹ 'ਤੇ ਰੁਕਾਵਟ ਖੜੀ ਕਰ ਦੇਵੇਗਾ, ਉਹ 'ਤੇ ਅੱਗੋਂ ਖੜਾ ਹੋ ਜਾਏਗਾ, ਨਹੀਂ ਕਰਨਾ। ਇਹ ਬਦਲੇ ਦੀ ਭਾਵਨਾ ਛੋੜ, ਨਿਰਵੈਰ ਹੋ, ਇਹ ਨਫ਼ਰਤ 'ਤੇ ਘਿਰਨਾ ਛੋੜ, ਪ੍ਰੇਮ ਦੇ ਚਾਹ, ਤੂੰ ਸਮਦ੍ਰਿਸ਼ਟ ਬਣ, ਇਹ ਮੂਰਖਤਾ ਛੱਡ, ਤੂੰ ਸਮਝ ਤੋਂ ਕੰਮ ਲੈ, ਅਕਲ ਤੋਂ ਕੰਮ ਲੈ, ਪਰਮਾਤਮਾ 'ਤੇ ਕਰਨ ਨਹੀਂ ਦੇਵੇਗਾ। ਅੱਜ ਸੰਸਾਰ ਵਿੱਚ ਸ਼ਕਤੀ ਬਹੁਤ ਜ਼ਿਆਦਾ ਹੈ, ਇਸ ਵਾਸਤੇ ਅੱਜ ਈਸ਼ਵਰ ਨੂੰ ਇਨਕਾਰ ਬਹੁਤ ਜ਼ਿਆਦਾ। ਜੈਸੇ ਜੈਸੇ ਮੈਂ ਸਿੱਖ ਘਰਾਨਿਆਂ 'ਚ ਵੀ ਦੇਖਦਿਆਂ, ਬਹੁਤ ਧਨਾਢ ਹੋ ਗਏ, ਅਮੀਰ ਹੋ ਗਏ, ਸ਼ਕਤੀ ਬਹੁਤ ਵੱਧ ਗਈ, ਬੱਚੇ ਇਨਕਾਰੀ ਹੋ ਗਏ, ਇਨਕਾਰੀ ਹੋ ਗਏ, ਸ਼ਰਾਬ ਦੇ ਰਸੀਆ ਬਣ ਗਏ, ਅਮਲ ਉਹਨਾਂ ਨੂੰ ਲੱਗ ਗਿਆ, ਗੁਰਦੁਆਰੇ ਆਉਣਾ ਸ਼ਰਮ ਮਹਿਸੂਸ ਕਰਦੇ ਨੇ, ਮਾਣ ਨਾਲ ਜਾਂਦੇ ਨੇ ਕਲੱਬ ਦੇ 'ਚ। ਇੱਕ ਨੂੰ ਤਾਂ ਮੈਂ ਪੁੱਛ ਬੈਠਾ, ਪਤਾ ਉਹਨੇ ਮੈਨੂੰ ਕੀ ਆਖਿਆ, ਹਾਈ ਸੋਸਾਇਟੀ 'ਚ ਜਾਣਾ ਪੈਂਦਾ, ਕਿਰਪਾਨ ਪਾ ਕੇ ਜਾਣ ਦੀ ਸ਼ਰਮ ਆਉਂਦੀ ਹੈ, ਲਾ ਦੇਈ, ਹਾਈ ਸੋਸਾਇਟੀ 'ਚ ਜਾਣਾ ਪੈਂਦਾ, ਹਾਈ ਸੋਸਾਇਟੀ 'ਚ। ਮੈਂ ਕਿਹਾ ਜਿਸ ਸੋਸਾਇਟੀ ਦੇ 'ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਿੰਨ੍ਹ ਨਹੀਂ ਜਾ ਸਕਦਾ, ਉਹਨੂੰ ਹਾਈ ਸੋਸਾਇਟੀ ਕਹਿੰਦਾ, ਉਹ 'ਤੇ ਨੀਚਾਂ ਦੀ ਸੋਸਾਇਟੀ ਹੋਵੇਗੀ, ਜਿੱਥੇ ਉਹਨੂੰ ਹਾਈ ਸੋਸਾਇਟੀ ਤੂੰ ਕਹਿੰਦਾ ਜਿੱਥੇ ਗੁਰੂ ਗੋਬਿੰਦ ਸਿੰਘ ਦੀ ਰਹਿਤ ਬਹਿਤ ਨਹੀਂ ਜਾ ਸਕਦੀ, ਜਿੱਥੇ ਉਹਨਾਂ ਦੇ ਚੱਕਰ ਚਿੰਨ੍ਹ ਨਹੀਂ ਜਾ ਸਕਦੇ, ਉਹਨਾਂ ਦੀ ਮਰਿਆਦਾ ਨਹੀਂ ਜਾ ਸਕਦੀ। ਨਹੀਂ, ਤੇਰੇ ਕੋਲ ਸੰਪੰਨਤਾ ਜ਼ਿਆਦਾ ਆ ਗਈ ਹੈ, ਧਨ ਜ਼ਿਆਦਾ ਆ ਗਿਆ, ਤਾਕਤ ਜ਼ਿਆਦਾ ਆ ਗਈ ਹੈ, ਬਸ ਹੁਣ ਤੂੰ ਸੋਚਦਾ ਰੱਬ ਦੀ ਲੋੜ ਕੀ ਹੈ, ਲੋੜ ਕੀ ਹੈ। ਮੈਂ ਇਹਨਾਂ ਦੋ ਸ਼ਬਦਾਂ ਨੂੰ ਦੁਹਰਾ ਕੇ ਫਿਰ ਪ੍ਰਭੂ ਦੇ ਨਾਮ ਦੀ ਮਹਿਮਾ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਵਾਕ ਵਿੱਚ ਬਿਆਨ ਕੀਤੀ ਹੈ ਤੁਹਾਡੇ ਸਾਹਮਣੇ ਅਰਜ਼ ਕਰਾਂ। ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ, ਜੋ ਕੁਛ ਉਹ ਕਰਨਾ ਚਾਹੁੰਦਾ ਪਰਮਾਤਮਾ ਤੋਂ ਬਿਨਾਂ ਕਰ ਨਹੀਂ ਸਕੇਗਾ, ਕਰ ਨਹੀਂ ਸਕੇਗਾ। ਇਸ ਵਾਸਤੇ ਪਰਮਾਤਮਾ ਦੀ ਪੂਜਾ, ਪਰਮਾਤਮਾ ਦਾ ਦਾਮਨ ਪਕੜਨਾ ਹੈ। ਹੇ ਪ੍ਰਭੂ ਤੂੰ ਇਹ ਵੀ ਕਰ, ਤੂੰ ਇਹ ਵੀ ਕਰ, ਤੂੰ ਇਹ ਵੀ ਕਰ, ਮੈਂ ਨਹੀਂ ਕਰ ਸਕਦਾ। ਇੱਕ ਕਮਜ਼ੋਰ ਮਨੁੱਖ ਜਿਤਨਾ ਕਮਜ਼ੋਰ ਹੋਵੇਗਾ, ਇਸ ਵਾਸਤੇ ਪਤਾ ਹੈ ਫਰਾਇਡ ਅਤੇ ਕਾਰਲ ਮਾਰਕਸ ਨੂੰ ਕੀ ਕਹਿਣਾ ਪਿਆ, ਜਿਸ ਦਿਨ ਸ਼ਕਤੀ ਸੰਪੰਨ ਮਨੁੱਖਤਾ ਹੋ ਗਈ ਪਰਮਾਤਮਾ ਰੁਖਸਤ ਹੋ ਜਾਏਗਾ, ਨਹੀਂ ਟਿਕ ਸਕੇਗਾ। ਕਾਰਲ ਮਾਰਕਸ ਔਰ ਫਰਾਇਡ ਜਰਮਨੀ ਦਾ ਪ੍ਰਸਿੱਧ ਮਨੋਚਿੰਤਕ, ਉਸਨੇ ਕਿਹਾ ਭੈ ਅਤੇ ਕਮਜ਼ੋਰੀ ਦੀ ਇਜਾਦ ਹੈ ਪਰਮਾਤਮਾ, ਭੈ ਅਤੇ ਕਮਜ਼ੋਰੀ। ਜਿਸ ਦਿਨ ਇਹ ਨਿਰਪਲਤਾ ਨਹੀਂ ਰਹੇਗੀ, ਸੰਪੰਨਤਾ ਹੋ ਜਾਏਗੀ ਔਰ ਕਮਜ਼ੋਰੀ ਦਾ ਭੈ ਨਹੀਂ ਰਹੇਗਾ, ਉਹ ਦਿਨ ਪਰਮਾਤਮਾ ਨੂੰ ਰੁਖਸਤ ਹੋਣਾ ਪਏਗਾ, ਰਹਿ ਨਹੀਂ ਸਕਦਾ। ਗੁਸਤਾਖੀ ਮਾਫ, ਪਰਮਾਤਮਾ ਨੂੰ ਸੰਸਾਰ ਚੋਂ ਕੱਢਣਾ, ਜੀਵਨ ਚੋਂ ਕੱਢਣਾ ਤਾਂ ਬੜਾ ਔਖਾ ਹੈ, ਪਰ ਮਨੁੱਖ ਚਾਹੇ ਤਾਂ ਯਾਦਾਂ ਚੋਂ ਕੱਢ ਸਕਦਾ, ਦਿਲ ਚੋਂ ਕੱਢ ਸਕਦਾ, ਕੱਢ ਦਿੱਤਾ, ਨਹੀਂ ਯਾਦ ਕਰਦੇ। ਭਾਵੇਂ ਤੂੰ ਰੋਮ ਰੋਮੇ 'ਚ ਹੈ, ਅਸੀਂ ਨਹੀਂ ਯਾਦ ਕਰਦੇ। ਸਾਰੀ ਦੁਨੀਆਂ ਦੇ ਅਵਤਾਰਾਂ ਨੇ ਸਿਮਰਨ ਅਤੇ ਚੇਤੇ ਅਤੇ ਯਾਦ 'ਤੇ ਹੀ ਖੜਾ ਕੀਤਾ ਹੈ, ਧਰਮ ਨੂੰ ਨਹੀਂ ਯਾਦ ਕਰਦੇ। ਲੋੜ ਹੀ ਨਹੀਂ ਤੇਰੀ, ਤੈਨੂੰ ਯਾਦ ਕਰਾਂਗੇ, ਤੂੰ ਕਰਣਾ ਦਾ ਸਾਗਰ, ਤੂੰ ਦਇਆ ਦਾ ਸਾਗਰ, ਤੂੰ ਪ੍ਰੇਮ ਦੀ ਮੂਰਤੀ, ਤੂੰ ਨਿਰਵੈਰਤਾ ਦਾ ਭੰਡਾਰ। ਅਸੀਂ ਤਾਂ ਕਿਸੇ ਦਾ ਗਲਾ ਕੱਢਣਾ, ਅਸੀਂ ਤਾਂ ਕਿਸੇ ਦੀ ਜੇਬ ਕੱਢਣੀ, ਅਸੀਂ ਤਾਂ ਕਿਸੇ ਦੀ ਪੱਗ ਲਾਉਣੀ ਹੈ, ਅਤੇ ਕਿਵੇਂ ਹੋਵੇਗਾ ਜੋ ਤੂੰ ਸਾਡੇ ਨਾਲ ਚੱਲੇਗਾ, ਤੂੰ ਤਾਂ ਰੋਕੇਂਗਾ, ਤੂੰ ਤਾਂ ਕਰਨ ਨਹੀਂ ਦੇਂਗਾ। ਸੂਫੀ ਸੰਤ ਹੋਏ ਨੇ ਹਾਫਿਜ਼, ਉਹ ਕਹਿੰਦੇ ਨੇ ਦਰਖਤੇ ਦੋਸਤੀ ਬਾ ਨਿਸ਼ਾਂ ਕੇ ਕਾਮੇ ਦਿਲ ਬਬਾਰ ਆਰ। ਦੋਸਤੀ ਦਾ ਬੂਟਾ ਲਾ, ਮਿਲਾਪ ਦਾ ਬੂਟਾ ਲਾ, ਕਦਮ ਕਦਮ ਦੇ ਉੱਤੇ ਨਿਰਵੈਰਤਾ ਦਾ ਬੂਟਾ ਲਾ, ਮਿਲਾਪ ਦਾ ਬੂਟਾ ਲਾ, ਦੋਸਤੀ ਦਾ ਬੂਟਾ ਲਾ। ਦਰਖਤੇ ਦੋਸਤੀ ਬਾ ਨਿਸ਼ਾਂ ਕੇ ਕਾਮੇ ਦਿਲ ਬਬਾਰ ਆਰ, ਨਿਹਾਲੇ ਦੁਸ਼ਮਣੀ ਬਰਕੁਨ ਕੇ ਰੰਜੋ ਬੇਸ਼ੁਮਾਰ ਆਰ। ਜੇ ਕਿਧਰੇ ਤੂੰ ਦੁਸ਼ਮਣੀ ਦਾ ਬੂਟਾ ਲਾ ਵੀ ਬੈਠਾ ਹੈ, ਅੱਜ ਹੀ ਜੜੋਂ ਉਖਾੜ ਕੇ ਪਰੇ ਸੁੱਟ ਦੇ, ਇਹਨੂੰ ਸਿਵਾਏ ਦੁੱਖਾਂ ਦੇ ਸੂਲ ਦੇ ਹੋਰ ਕੁਛ ਵੀ ਨਹੀਂ ਲੱਗਦਾ, ਕੁਛ ਵੀ ਨਹੀਂ ਲੱਗਦਾ। ਦੁੱਖਾਂ ਦੇ ਕੰਡਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਲੱਗਦਾ। ਜਿਤਨੇ ਜ਼ਿਆਦਾ ਦੁਸ਼ਮਣੀ ਦੇ ਬੂਟੇ ਲਾਏਗਾ, ਉਤਨਾ ਹੀ ਦੁੱਖ ਭੋਗੇਗਾ, ਉਤਨਾ ਹੀ ਦੁੱਖ ਪਾਉਗੇ। ਦਰਖਤੇ ਦੋਸਤੀ ਬਾਨਿਸ਼ਾਂ, ਨਾਮ ਦਾ ਰਸ, ਨਾਮ ਦਾ ਜਪ ਮਿਲਨਸਾਰੀ ਦੇ ਜਜ਼ਬਿਆਂ ਨੂੰ ਜਨਮ ਦਿੰਦਾ, ਅੰਦਰ ਦਇਆ ਪੈਦਾ ਹੁੰਦੀ ਹੈ, ਸਕੂਨ ਪੈਦਾ ਹੁੰਦਾ, ਦੈਵੀ ਗੁਣ ਪੈਦਾ ਹੁੰਦੇ ਨੇ, ਰੱਬੀ ਗੁਣ ਪੈਦਾ ਹੁੰਦੇ ਨੇ, ਔਰ ਮਨੁੱਖ ਜੀਵਨ ਦੀ ਉੱਚਤਾ ਨੂੰ ਪ੍ਰਾਪਤ ਹੋ ਜਾਂਦਾ, ਜੀਵਨ ਦੇ ਲਕਸ਼ ਨੂੰ ਪ੍ਰਾਪਤ ਹੋ ਜਾਂਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਵਾਕ ਵਿੱਚ ਕੁਝ ਇਸੇ ਢੰਗ ਦਾ ਫਰਮਾਨ ਕਰ ਰਹੇ ਨੇ। ਨਾਮ ਦੀ ਮਹਿਮਾ, ਪ੍ਰਭੂ ਗਿਆਨ ਦੀ ਮਹਿਮਾ, ਸੰਤ ਜਨ ਇਸ ਮਹਿਮਾ ਨੂੰ ਸਮਝਦੇ ਨੇ, ਜਾਣਦੇ ਨੇ, ਤਾਂ ਇਹ ਸਾਰਾ ਵਿਸਤਾਰ ਇਸ ਸ਼ਬਦ ਵਿੱਚ ਜਿਸ ਢੰਗ ਨਾਲ ਸਤਿਗੁਰ ਕਹਿ ਰਹੇ ਨੇ, ਤੁਛ ਬੁੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ ਜੀ। बैराड़ी राग दे अंदर धन गुरु रामदास जी महाराज का एवाद ते घर पहले तो मुराद है ताल यक्का एक ताला ये तबले दे ताल आउंदे ने घर ताल एक ताला मान तबल ची बैठे ने एक ताला फिर तीन ताला चौताला ताल अनंत ने बेशुमार ने जिमें सत सुरां विच वख वख राग गायन किए जाते ने और सुरां नूं मिश्रित करके इस तरह ताल विच मात्रा आउंदियां ने उन्हां दी गिणती सतगुरां ने नाल दित्ती है इस राग विच गाणा है तो इस ताल विच गाणा है दूजा ताल भी नहीं तो मैं अर्ज करा राग भी छड़ बैठे ताल भी छड़ बैठे हुण ते फिल्मी धुना दी भरमा राग विच बड़ी मेहनत करनी पैंदी है ते सारे ताल वजाण वास्ते भी बड़ी मेहनत करनी पैंदी कैरवा वजाई जाओ कम चलदा जांदा इको गत वजाई जाओ कम चली जांदा सारे ताल वजाण बड़ी मेहनत तो लंघना पैंदा और राग विच उसे ही राग दे जिस विच लिखे है बार बार लिखे चलो इको दफा लिख दिता है बैराड़ी मल्ला चौथा अगों फिर लिखणगे बैराड़ी मल्ला चौथा अगों फिर लिखणगे इको दफा बैराड़ी लिख दिता है बार बार क्यों मतां किधरे भुल जाओ इको ही शब्द बैराड़ी च गाणा है सारे ही गाणा है सारे गाणा मतां किधरे भुल जाओ किसी होर ताल विच गाणा है तो नाल ताल भी लिख दिता है इस ताल विच गायन करना इस ताल विच इसनों गावना है ये कला सिख जगत विच खो गई सुरजीत करनी पैगी तो महाराज ने इस राग दे नाल ताल भी बकायदा दर्ज किया है अगे छोटा मूल जो है मंत्र है ओंकार सतगुर प्रसाद वो जो ओंकार है जिस तो उत्पत्ति पालना ते नास हो रहे ब्रह्मंड दी धुन है इसे तो होया उत्पत्त परले शब्दे होवे और इको यही धुन है इस वास्ते सतगुर ने एका जोड़िया है एक ओंकार ऐसा क्यों जोड़िया है भारत विच अद्धे ऋषि मुनि मनते ने धुन ओंकार है अद्धे नहीं मनते अद्धे कहते ने वो धुन ओम है ओम अद्धे कहते ने ओंकार अध्यां दे चों सारा जैन समाज मनदा है ओंकार है भगत कबीर भी मनदे ने ओंकार है ओंकार आद में जाना किसे हद तक कुछ जोगी भी मनदे ने ओंकार है धन गुरु नानक देव जी महाराज कहते ने ओंकार है पर जब कुछ होर दूजी तीजी धुन का जिक्र करते ने सतगुरु एकदम एका जोड़ते ने नहीं एक ओंकार एक यही धुन है जिस तो उत्पत्ति हुई है पालना हुई और नास होया वो सत्स्वरूप है वो ज्ञान का दाता है गुरु है और वो प्रसाद है बख्शिश है रहमत है करुणाकर है दया का सागर है। हाँ जी हे मन हुण मैं फिर अर्ज करा स्रोता मन ने बनना है अगर कन्ना नाल मन नहीं है ना कन नहीं सुन सकते मैं कई दफा अर्ज कर चुके हैं सुनना मन नहीं है वेखना भी मन ने है अखा नाल अगर मन ना होवे तो असी कोई वस्तु देख भी नहीं सकते अपने घर जाना है घर दे बूए कोलो लंघ जावांगे घर दा बूआ भी नहीं दिखाई देगा ये भी मैं अर्ज कर दिया अगर अखां नाल मन ना होया तो सुनना ते मन ने हे मन वो जो अकथ है बयान नहीं कीता जा सकता इनू सुन सुन मन बार बार गुरु तेग बहादुर साहब दे सारे शब्द मन नू संबोधन करते ने तो सुन जगत दा सारा ज्ञान ध्यान मन दी साधना है ते मन नू समझाण वास्ते ऐसा क्यों इतने अवतार आए समझाण वास्ते मन समझदा क्यों नहीं ऐसा तो नहीं किधरे मन ठीक होवे आप दी ज्ञात लई अर्ज करा, एक नुकता फ्राइड ने यह भी पेश कर दिता है, कहिंदे ने मन दे सामने सारे अवतार फेल ने। कोई नहीं कहिंदा किसे अवतार दी गल नू मन ते मंदा ने, फिर वो कहिंदे पे ने प्राइड ऐसा कहिंदा है, प्राइड मनोविश्लेषण नाम दी किताब दे कहिंदा वक वक दिसदे पे ने, क्रिश्चन दिसदे पे ने, मुसलमान दिसदे पे ने, बोध दिसदे पे ने, मन ते किसे दा नहीं मंदा, ना कोई महात्मा बुद्ध नू मंदा, ना कोई ईसा नू मंदा, ना कोई मुहम्मद नू मंदा है। इस वास्ते किसे मुसलमान कोल मुहम्मद दी जिंदगी नहीं है, पेंज कहिंदा, किसे क्रिश्चन कोल ईसा दी छाप नहीं है, किसे बौद्ध भिक्षु कोल महात्मा बुद्ध दा प्रताप नहीं है। सारे अवतारी पुरुष मनुख दे मन दे हथों हारे हुए ने, ना समझा सके ना काबू कर सके। जिहड़े कहिंदे ने अपना मन ठीक होना चाहिए, संगत दा की असर है, गलत कहिंदे ने। मैं गंदगी दे ढेर कोल बैठ जावां, मैं दुर्गंध नहीं लेना चाहता, तां भी मिलेगी, भावें मैं नहीं लेना चाहता, मेरे ना लैण नाल की होवेगा, दुर्गंध दा ते कम है दुर्गंध देने। मैं भांबड़ बल दी अग कोल बैठ जाना, मैं सेक नहीं लेना चाहता, नहीं लेना चाहता, पर अग ते मैनू देना चाहती है, पिंडा तप जाएगा मेरा। मैं एक बुरे मनुख कोल बैठा, मैं बुराई नहीं लेना चाहता, पर उदे बुरे संस्कार, उदियां बुरियां तरंगा, उदी बुरी वाइब्रेशन मैनू प्रभावित करेगी, करेगी। इस वास्ते क्या है, साकत दी संगत ना करो, सोसाइटी दा मुजस्मा है। इस तो दूजा, अगर मैं हिमालिया पर्वत पे चला जाना, मैं ठंड नहीं भी लेना चाहता, ता भी मिलेगी, मिलेगी। मैं खिड़े हुए फूलों को चला जाना, मैं सुगंध नहीं भी लेना चाहता, मिलेगी। मैं सतपुरशां दी सोबत विच बैठ जाना, मैं उन्होंने संस्कार नहीं भी लेना चाहता, मिलणगे, मिलणगे। उन्होंने अपनी एक हवा होती है, अपनिया तिरंगा होती हैं, इस वास्ते सत्संग दी महिमा। मेरे माधो जी सत्संगत मिले सो तरिया, ते धन गुरु रामदास जी महाराज ते इत्थे तक कहिंदे ने, जो सतगुर सरण संगत नहीं आए, ध्रिग जीवे ध्रिग जीवास। लानत है उन्हां दी जिंदगी ते, फिटकार है उन्हां दी जिंदगी ते, संगत च आई नहीं, चंगी लहरां दे चाके बैठे ही नहीं, चंगी वाइब्रेशन तो प्रभावित ही नहीं होए। जो सतगुर सरण संगत नहीं आए, ध्रिग जीवे ध्रिग जीवास। मन नू संगत हो गई है तन दी, गल सारी है, तो तन दियां लोड़ां नू ही मन ने अपना रस समझ लिया। जबकि तन दियां लोड़ां नाल मन दी पूर्ति नहीं आती, नहीं आती। ये दो नुक्ते बड़े ध्यान नाल सुनना, ज्यादा समय थोड़ा नहीं लेना। तन मूल रूप दे जो तन रोटी है, भोजन है, और कुछ भी नहीं। ये बनिया भोजन तो है, तुसी आखो कि किस तरह भोजन तो बने है, गुरबाणी जिस ढंग नाल तस्दीक कर दी है, मैं थोड़े सामने रखा। मां की रकत पिता बिन धारा, मां दा लहू पिता दा बिंद, ये किवें बनया, भोजन तो बने और किस तो बने। खादा होया भोजन अंदर यात्रा तो लंघ के खून बन जाता है, बिंद बन जाता है। बिंद ते जिन पिंड किया अगन कुंड रहाया, उसे बिंद तो उसे खून तो ये पिंड ये शरीर। फिर सतगुरु फिर खोल देना, रकत बिंद कर निम्या, ये शरीर किवें बनया, रकत बिंद कर निम्या अगन उधर मजा, इते रकत बिंद तो निमे, इते खून ते बिंद तो बने, ते खून ते बिंद रोटी तो बनता है, और किस तो बनता है। ਭੋਜਨ ਤੋਂ ਬਣਦਾ ਹੈ। ਜਾਂ ਇੰਝ ਕਹਿ ਲਓ ਜੋ ਅਸਥੂਲ ਰੂਪ ਦੇ ਵਿੱਚ ਬੈਰੂਨੀ ਰੂਪ ਦੇ ਵਿੱਚ ਭੋਜਨ ਹੈ ਉਹੀ ਤਨ ਦੇ ਅੰਦਰ ਹੋਣ ਹੈ, ਉਹੀ ਤਨ ਦੇ ਅੰਦਰ ਬਿੰਦ ਹੈ, ਹੋਰ ਕੀ ਹੈ। ਜਾਂ ਤੇ ਆਖੋ ਭੋਜਨ ਤੋਂ ਬਿਨਾਂ ਖੂਨ ਬਣਦਾ ਹੈ, ਭੋਜਨ ਨਾਲ ਹੀ ਬਣਦਾ। ਜਾਂ ਤੇ ਆਖੋ ਰੋਟੀ ਤੋਂ ਬਿਨਾਂ ਬਿੰਦ ਬਣਦਾ ਹੈ, ਨਹੀਂ, ਭੋਜਨ ਹੀ ਬਿੰਦ ਬਣਦਾ ਹੈ, ਭੋਜਨ ਹੀ ਖੂਨ ਬਣਦਾ ਹੈ। ਰਕਤ ਬਿੰਦ ਕਰ ਨਿਮਿਆ, ਫਿਰ ਮਨੁੱਖ ਦਾ ਢਾਂਚਾ ਬਣਦਾ ਹੈ ਰਕਤ ਅਤੇ ਬਿੰਦ ਤੋਂ। ਇੰਝ ਭੋਜਨ ਤੋਂ ਪੈਦਾ ਹੋਇਆ ਹੈ, ਇੰਝ ਕਹਿ ਲਈਏ, ਇਹ ਰੋਟੀ ਤੋਂ ਹੀ ਪੈਦਾ ਹੋਇਆ, ਇੰਝ ਕਹਿ ਲਓ। ਤਾਂ ਫਿਰ ਇੰਝ ਵੀ ਕਹਿ ਦਈਏ ਕਿ ਤਨ ਰੋਟੀ ਤੋਂ ਬਿਨਾਂ ਕੁਛ ਵੀ ਨਹੀਂ ਹੈ, ਭੋਜਨ ਤੋਂ ਬਿਨਾਂ ਕੁਛ ਵੀ ਨਹੀਂ ਹੈ। ਜਦ ਜੰਮੇ ਹੈ ਨਿਮੇ ਹੈ ਭੋਜਨ ਤੋਂ ਇਹ ਜੀਵੇਗਾ ਵੀ ਭੋਜਨ ਦੇ ਆਸਰੇ ਅਤੇ ਬਿਨਾਂ ਭੋਜਨ ਤੋਂ ਜੀ ਵੀ ਨਹੀਂ ਸਕਦਾ। ਬਣਿਆ ਭੋਜਨ ਤੋਂ ਹੈ, ਜੀਵੇਗਾ ਵੀ ਭੋਜਨ ਦੇ ਆਸਰੇ 'ਤੇ। ਇਸ ਵਾਰੀ ਸੰਤ ਜਨਾਂ ਨੇ ਤੇ ਸਾਫ਼ ਕਹਿ ਦਿੱਤਾ, ਭੁੱਖੇ ਭਗਤ ਨਾ ਕੀਜੇ, ਪ੍ਰਭੂ ਇਹ ਤੇਰੀ ਬੰਦਗੀ ਨਹੀਂ ਆਉਂਦੀ ਅਗਰ ਤਨ ਦੀਆਂ ਲੋੜਾਂ ਦੀ ਪੂਰਤੀ। ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ। ਕਬੀਰ ਦਾ ਇੱਕ ਸ਼ਬਦ ਦੇਖ ਕੇ ਮੈਂ ਹੈਰਾਨ ਹੋਇਆ, ਉਹਨੇ ਚਾਰ ਹਸਤੀਆਂ ਨੂੰ ਧਨ ਧਨ ਕਰਕੇ ਕਿਹਾ, ਪੂਜਨੀਕ ਕਿਹਾ। ਚਾਰਾਂ ਨੂੰ ਕਿਹੜੇ ਚਾਰ ਨੇ, ਧਿਆਨ ਨਾਲ ਸੁਣਦੇ ਜਾਣਾ। ਧਨ ਗੋਪਾਲ, ਧਨ ਗੁਰਦੇਵ, ਪਹਿਲੇ ਤਾਂ ਪੂਜਨੀਕ ਹੈ, ਧਨਤਾ ਦੀ ਯੋਗ ਹੈ, ਉਹ ਪਾਲਨਹਾਰ ਗੋਪਾਲ ਪ੍ਰਭੂ। ਧਨ ਗੁਰਦੇਵ, ਫਿਰ ਧਨ ਹੈ ਗੁਰੂ ਜਿਸਦਾ ਸਦਕਾ ਗੋਪਾਲ ਦਾ ਪਤਾ ਚੱਲਦਾ ਹੈ। ਧਨ ਗੋਪਾਲ, ਧਨ ਗੁਰਦੇਵ, ਧਨ ਅਨਾਦ ਭੂਖੇ ਕਵਲ ਢੇਕੇਵ, ਫਿਰ ਪੂਜਣ ਯੋਗ ਹੈ ਇਹ ਅੰਨ। ਇਹ ਪੇਟ ਦੇ 'ਚ ਚਲਾ ਜਾਏ ਤਾਂ ਗੁਰੂ ਵੀ ਚੰਗਾ ਲੱਗਦਾ, ਪ੍ਰਭੂ ਵੀ ਚੰਗਾ ਲੱਗਦਾ, ਨਹੀਂ ਤਾਂ ਦੋਵੇਂ ਨਹੀਂ ਚੰਗੇ ਲੱਗਦੇ। ਭੁੱਖੇ ਭਗਤ ਨਾ ਕੀਜੇ। ਜਿਨ੍ਹਾਂ ਦਿਨਾਂ 'ਚ ਮੁਸਲਮਾਨ ਰੋਜ਼ੇ ਰੱਖਦੇ ਨੇ ਜਾਂ ਬੀਬੀਆਂ ਵਰਤ ਰੱਖਦੀਆਂ ਨੇ, ਮੈਂ ਨਹੀਂ ਮੰਨਦਾ ਪਰਮਾਤਮਾ ਚੇਤੇ ਆਉਂਦਾ ਹੋਵੇਗਾ ਭੁੱਖੇ ਨੂੰ ਰੋਟੀ ਚੇਤੇ ਆਉਂਦੀ, ਭੁੱਖੇ ਨੂੰ ਭੋਜਨ ਚੇਤੇ ਆਉਂਦਾ। ਸ਼ਮਸ ਤਬਰੇਜ਼ ਦੀ ਪੁੱਠੀ ਖਲ ਲਾ ਦਿੱਤੀ ਗਈ ਸੀ, ਪਤਾ ਹੈ ਕਿਉਂ? ਰਮਜ਼ਾਨ ਦੇ ਮਹੀਨੇ 'ਚ ਰੋਟੀ ਖਾ ਰਿਹਾ ਸੀ, ਦਰਖਤ ਥੱਲੇ ਬੈਠਾ, ਪਿੱਪਲ ਦੇ ਦਰਖਤ ਥੱਲੇ ਬੈਠਾ, ਬਾਜ਼ਾਰ ਦੇ ਮੁਲਤਾਨ ਦੀ ਗੱਲ, ਅਤੇ ਰੋਟੀ ਪਿਆ ਖਾਵੇ, ਦੁਪਹਿਰ ਦੇ ਵਕਤ ਪਕੜ ਲਿਆ ਗਿਆ ਇਸਲਾਮੀ ਹਕੂਮਤ। ਹੈ ਇੱਕ ਤਾਂ ਤੂੰ ਫਕੀਰ ਔਰ ਮੁਸਲਮਾਨ, ਅਤੇ ਰਮਜ਼ਾਨ ਦੇ ਦਿਨਾਂ 'ਚ ਰੋਟੀ ਖਾਂਦਾ। ਅਰਬ ਦੇਸ਼ਾਂ 'ਚ ਰਮਜ਼ਾਨ ਦੇ ਮਹੀਨੇ 'ਚ ਰੈਸਟੋਰੈਂਟ ਬੰਦ ਹੁੰਦੇ ਨੇ। ਅਗਰ ਕੋਈ ਹਿੰਦੂ ਸਿੱਖ ਰੋਟੀ ਖਾਂਦੇ ਵੀ ਨੇ ਗੁਪਤ ਰੂਪ ਵਿੱਚ, ਸਰੇਆਮ ਨਹੀਂ, ਗੁਨਾਹ ਅਜ਼ੀਮ ਸਮਝਿਆ ਜਾਂਦਾ ਰਮਜ਼ਾਨ ਦੇ ਦਿਨਾਂ 'ਚ। ਉਹ ਸਰੇ ਆਮ ਰੋਟੀ ਪਿਆ ਖਾਵੇ, ਬੜਾ ਬੇਪਰਵਾਹ, ਪਕੜ ਕੇ ਨਵਾਬ ਦੀ ਅਦਾਲਤ ਵਿੱਚ ਪੇਸ਼ ਹੋਇਆ, ਕਾਜ਼ੀ ਵੀ ਬੈਠੇ, ਅਤੇ ਨਵਾਬ ਨੇ ਕਿਹਾ ਤੇਰੇ 'ਤੇ ਗੁਨਾਹ ਆਇਦ ਆਉਂਦਾ ਹੈ, ਤੂੰ ਰਮਜ਼ਾਨ ਦੇ ਮਹੀਨੇ ਦੇ 'ਚ ਰੋਟੀ ਖਾਧੀ ਹੈ। ਪਤਾ ਇਸ ਫਕੀਰ ਨੇ ਕਿਹਾ ਕੀ ਆਖਿਆ? ਜੇ ਰਮਜ਼ਾਨ ਦੇ ਮਹੀਨੇ ਦੇ 'ਚ ਮੇਰਾ ਰੋਟੀ ਖਾਣਾ ਪਾਪ ਹੈ, ਤੋ ਫਿਰ ਇੱਕ ਪਾਪ ਰੱਬ ਵੀ ਕਰਦਾ ਹੈ, ਖੁਦਾ ਵੀ ਕਰਦਾ ਹੈ। ਕੋਲ ਕਾਜ਼ੀ ਬੈਠਾ ਸੀ, ਕਹਿਣ ਲੱਗੇ ਇਸ ਫਕੀਰ 'ਤੇ ਦੂਜਾ ਗੁਨਾਹ ਵੀ ਆਇਦ ਆਉਂਦਾ ਹੈ। ਇੱਕ ਤਾਂ ਰਮਜ਼ਾਨ ਦੇ ਮਹੀਨੇ 'ਚ ਰੋਟੀ ਖਾਧੀ ਹੈ, ਅਤੇ ਫਿਰ ਖੁਦਾ ਨੂੰ ਵੀ ਗੁਨਾਹਗਾਰ ਕਹਿੰਦਾ। ਨਵਾਬ ਜ਼ਰਾ ਧੀਰਜਵਾਨ ਸੀ, ਅੱਛਾ ਦੱਸ ਖੁਦਾ ਨੇ ਕਿਹੜਾ ਗੁਨਾਹ ਕੀਤਾ ਜੇ ਤੂੰ ਕਹਿੰਦਾ ਖੁਦਾ ਨੇ ਵੀ ਗੁਨਾਹ ਕੀਤਾ? ਕਹਿੰਦੇ ਰਮਜ਼ਾਨ ਦੇ ਮਹੀਨੇ 'ਚ ਮੇਰਾ ਰੋਟੀ ਖਾਣਾ ਜੇ ਪਾਪ ਹੈ, ਅਤੇ ਰਮਜ਼ਾਨ ਦੇ 'ਚ ਖੁਦਾ ਦਾ ਮੈਨੂੰ ਭੁੱਖ ਲਗਵਾਉਣਾ ਵੀ ਪਾਪ ਹੈ। ਕਿਉਂ ਭੁੱਖ ਲੱਗੀ ਹੈ? ਇਹ ਨਹੀਂ ਲੱਗਣੀ ਚਾਹੀਦੀ ਸੀ। ਅਤੇ ਜੇ ਭੁੱਖ ਲੱਗੀ ਹੈ ਤਾਂ ਪ੍ਰਕਿਰਤੀ ਚਾਹੁੰਦੀ ਹੈ, ਪਰਮਾਤਮਾ ਚਾਹੁੰਦਾ ਹੈ, ਵਰਨਾ ਨਹੀਂ ਲੱਗਣੀ ਚਾਹੀਦੀ ਸੀ। ਅਤੇ ਜਦ ਪਰਮਾਤਮਾ ਇਹ ਹੀ ਚਾਹੁੰਦਾ ਤਾਂ ਆਪਾਂ ਛਕਿਆ ਭੋਜਨ ਔਰ ਛਕਾਂਗੇ, ਇਹਦੀ ਪੁੱਠੀ ਖਲ ਲਾ ਦਿੱਤੀ, ਇਹਨੂੰ ਕਾਫਰ ਕਰਾਰ ਦਿੱਤਾ ਗਿਆ। तन भोजन है। तो कबीर कहते हैं धन गोपाल धन गुरुदेव धन अनाद भूखे कवल टेके, तन ता दे योग है अन्न पेट दे च पैंदा, गुरु चंगा लगता है रब चंगा लगता है। चौथा पूजनीक कौन है? धन गोपाल धन गुरुदेव धन अनाद भूखे कवल टेके, धन ओए संत जिन ऐसी जानी तिनको मिलबो सारंग पानी। धन ता दे योग ने ओ संत जिन्होंने इस गल नू जानिया कि अन्न भी धन है गुरु भी धन है प्रभु भी धन है, जिन्होंने जाने ये चारे पूजनीक ने, ये चारों धनता दे जो है योग ने तन भोजन है। ये बने भोजन तो रकत बिंद कर निमया, क्योंकि भोजन तो रकत बनता है, भोजन तो बिंद बनता है, ते रकत बिंद तो ये तन बने है, भोजन तो बने है, ये जीवेगा भी भोजन दे आसरे ते, बिना भोजन तो जी भी नहीं सकता। इस वास्ते मैं अक्सर अर्ज करता हूं भोजन का त्याग नहीं हो सकता, तन भोजन है। तो भोजन ने बंदे को बड़ा विकास कराया है। कोई डॉक्टर है, कोई इंजीनियर है, कोई लॉयर है, कोई साइंटिस्ट है, कोई दार्शनिक है, कोई फिलोसफर है, कोई कलाकार है, कोई ठेकेदार है, कोई व्यापारी है, कोई किधरे मुलाजमत कर रहा है, कोई किधरे मुलाजमत कर रहा है, रेलां मोटरां गड्डियां बन रही ने, ये सब भोजन की भुख ने कराया, उंज नहीं होना। भोजन की भुख ने किसी नूं डॉक्टर बनाया, किसी नूं इंजीनियर बनाया, भोजन की तलाश, सब रोटी की तलाश। गुस्ताखी माफ, भोजन ने यह विकास कराया है। इस वास्ते भोजन की कोई निंदा नहीं है, तन बनया ही भोजन तो निंदा केड़ी गल दी, ये जीवेगा भी भोजन दे आसरे ते, भोजन की निंदा केड़ी गल दी। तो उस भोजन की अगर कोई कमाई करता है, कम धंधा करता है, तो निंदा केड़ी गल दी। उदम करें दया जीव तू कमाऊ दया सुख भुंच, दयाव दया तू प्रभु मिल नानक उतरी चिंत। भोजन की भुख ने मनुख दे कोल बड़ा विकास कराया। मैं फिर अर्ज करा, कोई कलाकार है, कोई दार्शनिक है, कोई चिंतक है, कोई साइंटिस्ट है, कोई लॉयर है, कोई इंजीनियर है, कोई कारोबारी है, कोई व्यापारी है, कोई ठेकेदार है, कोई कारखानेदार है, कोई दुकानदार है, ये सारी हलचल ब्रह्मंड देच मनुखी दुनिया देच दो रोटियां करके सारा विकास भोजन करा रहे है। क्यों? तन बनया भोजन तो है, ये जीवेगा भी भोजन दे आसरे ते, ते सब तो वड्डी चिंता भी मनुख नू रिजक दी है, जीवन भर ये रिजक मिलता रवे, सिर्फ मैनू ही नहीं मेरे बच्चियां नू भी मिलता रवे, मेरे पोतरियां पड़पोतरियां नू भी मिलता रवे, मेरिया सत्तां पीढ़ियां नू ये रिजक मिलता रवे। चिंता भी भोजन दी और कुछ भी नहीं। क्यों? तन भोजन है, तन रोटी और कुछ भी नहीं। ये बनया रोटी तो है, ये जीवेगा रोटी दे आसरे ते। पानी दी बारिश ते होंदी है, रोटियां दी बारिश नहीं आउंदी, कमानी पैंदी है। पानी दे दरिया चलदे ने, रोटियां दे दरिया नहीं चलदे, पकानी पैंदी है। पानी दे ते सागर ने, रोटियां दे सागर नहीं ने। होर भी सुन लो, सारी भजदौड़ रोटियां करांदियां ने, नक नथ खसम हथ किरत धक्के दे, किरत धक्के मार दी है, ते किरत क्यों कर दें? दो रोटियां चाहिए। नक नथ खसम हथ किरत धक्के दे, जहां दाने तहां खाने नानका सच है। महाराज कहिंदे सच्ची गल है, जिथे दाने पए ने ये किरत धक्के मार के उत्थे ले जाएगी। जहां दाने तहां खाने, बहुत पुरानी गल है, महान कथावाचक भाई साहब भाई मान सिंह जी जौर सीसगंज कथा पै करन। मैं स्वभाविक बारहों आया सी, रेलवे स्टेशन तो उतर के अंदर मत्था टेकन गया, ते बुजुर्ग वार कथा पै करन। मैं कि चलो सुन दे। उन्होंने एक सनातन धर्म के मिथिहास नू लैके ਇੱਕ ਸੰਸਾਰੇ ਇੱਕ ਭੰਡਾਰੇ ਇੱਕ ਲਾਏ ਦੀਵਾਨ ਭੰਡਾਰੀ ਦੀ ਕਥਾ ਪੈ ਕਰਨ। ਕਹਿਣ ਲੱਗੇ ਸਨਾਤਨੀ ਮਿਥਿਹਾਸ ਪੁਰਾਣਕ ਮਿਥਿਹਾਸ, ਵਿਸ਼ਨੂੰ ਨੇ ਰਿਜ਼ਕ ਬਣਾਉਣਾ ਸੀ ਸਭ ਦਾ ਅਤੇ ਸਾਰੇ ਲਾਈਨ ਦੇ 'ਚ ਖੜ੍ਹੇ ਸਨ। ਕਹਿੰਦੇ ਨੂੰ ਜਦ ਸਾਰੇ ਲਾਈਨ ਦੇ 'ਚ ਖੜ੍ਹੇ ਸਨ ਤਾਂ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਮੈਂ ਵੀ ਲਾਈਨ ਦੇ 'ਚ ਖੜ੍ਹਾ ਹੋ ਗਿਆ ਉਸੇ ਹੀ ਕਤਾਰ ਦੇ 'ਚ। ਅਤੇ ਵਿਸ਼ਨੂੰ ਜੀ ਸਾਰਿਆਂ ਦੀ ਚੋਲੀ 'ਚ ਦਾਣੇ ਪਾਉਂਦੇ ਗਏ ਪਾਉਂਦੇ ਗਏ ਪਾਉਂਦੇ ਗਏ, ਐਂ ਮੁੱਠ ਵਰਨ ਪਾ ਦੇਣ ਅਗਲਾ ਅੱਗੇ। ਕਹਿੰਦੇ ਆਖਿਰ ਕਤਾਰ ਦੇ 'ਚ ਮੇਰੀ ਵੀ ਵਾਰੀ ਆਈ ਅਤੇ ਮੈਂ ਵੀ ਚੋਲੀ ਅੱਡ ਕੇ ਵਿਸ਼ਨੂੰ ਦੇ ਅੱਗੇ ਖੜ੍ਹਾ ਹੋਇਆ। ਵਿਸ਼ਨੂੰ ਨੇ ਮੁੱਠ ਭਰੀ ਅਤੇ ਇੰਜ ਖਿਲੇਰ ਦਿੱਤੀ, ਆਖਿਆ ਗਿਆਨੀ ਸਿੰਘ ਜਿੱਥੇ ਜਿੱਥੇ ਖਿਲੇਰੀਏ ਚੁੱਕਦਾ ਜਾ ਆਪਣਾ ਚੁਣਦਾ ਜਾ। ਕਹਿੰਦਾ ਉਦੋਂ ਦੇ ਚੁਣਦੇ ਪਿਆ ਅਜੇ ਦਾਣੇ ਮੁੱਕੇ ਕੋਈ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ, ਜਿੱਥੇ ਦਾਣੇ ਪਏ ਨੇ ਕਿਰਤ ਧੱਕੇ ਦੇਂਦੀ। ਕਾਰਨ ਮੈਂ ਫਿਰ ਅਰਜ਼ ਕਰਾਂ, ਜਿਸ ਢੰਗ ਨਾਲ ਐਨ ਟੂਟੀ ਖੋਲੀ ਅਤੇ ਪਾਣੀ ਮਿਲ ਜਾਂਦਾ, ਇਸ ਢੰਗ ਨਾਲ ਟੂਟੀ ਖੋਲੀ ਅਤੇ ਰੋਟੀ ਨਹੀਂ ਮਿਲਦੀ। ਪਾਣੀ ਦੇ ਦਰਿਆ ਚੱਲਦੇ ਪਏ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਇਹ ਸਾਰਾ ਉੱਦਮ ਜੋ ਮਨੁੱਖ ਕਰ ਰਿਹਾ, ਇੱਕ ਦਫ਼ਾ ਮੈਂ ਫਿਰ ਦੁਹਰਾਵਾਂ, ਕੋਈ ਕਲਾਕਾਰ ਹੈ, ਕੋਈ ਦਾਰਸ਼ਨਿਕ ਫਿਲੋਸਫਰ ਹੈ, ਕੋਈ ਸਾਇੰਟਿਸਟ ਹੈ, ਲਾਇਰ ਹੈ, ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਦੁਕਾਨਦਾਰ ਹੈ, ਕੋਈ ਠੇਕੇਦਾਰ ਹੈ, ਕੋਈ ਕੋਈ ਕਾਰੋਬਾਰ ਕਰ ਰਿਹਾ, ਕੋਈ ਕੋਈ ਕਾਰੋਬਾਰ ਕਰ ਰਿਹਾ, ਇਹ ਸਾਰੀ ਹਲਚਲ ਦੋ ਰੋਟੀਆਂ ਕਰਾ ਰਹੇ ਹੈ, ਦੋ ਰੋਟੀਆਂ ਕਰਾ ਰਹੇ। ਤਨ ਭੋਜਨ ਹੈ, ਰਕਤ ਬਿੰਦ ਕਰਨੇ ਮਿਆਂ, ਖੂਨ ਤੋਂ ਬਣਿਆ, ਬਿੰਦ ਤੋਂ ਬਣਿਆ ਅਤੇ ਖੂਨ ਅਤੇ ਬਿੰਦ ਰੋਟੀ ਤੋਂ ਬਣਦਾ, ਰੋਟੀ ਤੋਂ ਬਣਦਾ। ਮਾਂਖੀ ਰਕਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ, ਰਕਤ ਬਿੰਦ ਕਰਨੇ ਮਿਆਂ, ਇਸ ਰਕਤ ਬਿੰਦ ਤੋਂ ਇਹ ਬਣਿਆ। ਪਾਨੀ ਮਹਿਲਾ ਮਾਟੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋਰੀ, ਇਹ ਮਿੱਟੀ ਦਾ ਪੁਤਲਾ ਰਕਤ ਬਿੰਦ ਤੋਂ ਬਣਿਆ ਅਤੇ ਰਕਤ ਬਿੰਦ ਭੋਜਨ ਤੋਂ ਬਣਦਾ ਹੈ। ਅਤੇ ਜਦ ਬਣਿਆ ਹੀ ਭੋਜਨ ਤੋਂ ਹੈ, ਜੰਮਿਆ ਹੀ ਭੋਜਨ ਤੋਂ ਹੈ, ਜੀਵੇਗਾ ਵੀ ਭੋਜਨ ਦੇ ਆਸਰੇ ਅਤੇ ਬਿਨਾਂ ਭੋਜਨ ਤੋਂ ਨਹੀਂ ਜੀ ਸਕਦਾ। ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲੀਜੇ, ਸਾਫ਼ ਕਹਿ ਦਿੱਤਾ। ਰੋਟੀ ਭੋਜਨ ਤਨ ਦੀ ਲੋੜ ਹੈ, ਬਦਕਿਸਮਤੀ ਇਹ ਮਨ ਨੇ ਇਸ ਨੂੰ ਆਪਣੀ ਲੋੜ ਸਮਝ ਲਿਆ, ਬਸ ਇੱਥੋਂ ਭਟਕਿਆ, ਭਟਕਣਾ ਇੱਥੋਂ ਸ਼ੁਰੂ ਹੋਈ। ਰੋਟੀ ਦੀ ਭੁੱਖ ਨੇ ਸਾਇੰਟਿਸਟ ਬਣਾਏ, ਆਲਮ ਫਾਜ਼ਲ ਬਣਾਏ, ਕਾਰੋਬਾਰੀ ਬਣਾਏ, ਔਰ ਜਨਮ ਤੋਂ ਪ੍ਰਕਿਰਤੀ ਹਰ ਇੱਕ ਦੇ ਅੰਦਰ ਭੁੱਖ ਪਾ ਦਿੰਦੀ ਹੈ, ਜਨਮ ਤੋਂ ਹੀ ਭੁੱਖ ਹੈ, ਬੱਚਾ ਰੋਣ ਲੱਗ ਪੈਂਦਾ ਹੈ ਭੁੱਖ ਲੱਗੀ ਹੈ, ਭੋਜਨ ਦੀ ਭੁੱਖ ਜਨਮ ਤੋਂ ਹੈ। ਪਰ ਭੁੱਖ ਦੀ ਪੂਰਤੀ ਇਹ ਮਾਸੂਮ ਬੱਚਾ ਕਿਸ ਤਰ੍ਹਾਂ ਕਰ ਸਕੇ, ਅਜੇ ਹੱਥ ਨਹੀਂ ਕੰਮ ਕਰਦੇ, ਪੈਰ ਨਹੀਂ ਕੰਮ ਕਰਦੇ, ਮੂੰਹ ਦੇ 'ਚ ਦੰਦ ਵੀ ਕੋਈ ਨਹੀਂ, ਅਜੇ ਲਿਕੁਇਡ ਭੋਜਨ ਚਾਹੀਦਾ, ਤਰਲ ਭੋਜਨ ਚਾਹੀਦਾ। ਤੋ ਮਾਂ ਬਾਪ ਫਿਕਰ ਕਰਦੇ ਹਨ, ਜਨਮ ਤੋਂ ਭੋਜਨ ਦੀ ਭੁੱਖ ਹੈ, ਜਨਮ ਤੋਂ ਭਜਨ ਦੀ ਭੁੱਖ ਨਹੀਂ ਹੈ, ਨਹੀਂ ਕਤਈ ਨਹੀਂ। ਬੱਚਾ ਦੁੱਧ ਦੀ ਖਾਤਰ ਰੋਂਦਾ ਹੈ, ਭੋਜਨ ਦੀ ਖਾਤਰ ਰੋਂਦਾ ਹੈ, ਰੱਬ ਦੀ ਖਾਤਰ ਨਹੀਂ ਰੋਂਦਾ। ਮਾਂ ਬਾਪ ਦੀ ਖਾਤਰ ਰੋਂਦਾ ਹੈ ਕਿਉਂਕਿ ਮਾਂ ਕੋਲ ਖੁਰਾਕ ਮਿਲੇਗੀ। ਬੱਚਾ ਖੁਰਾਕ ਲਈ ਰੋਂਦਾ ਹੈ, ਭੋਜਨ ਲਈ ਰੋਂਦਾ ਹੈ, ਰੱਬ ਲਈ ਨਹੀਂ, ਪਰਮਾਤਮਾ ਲਈ ਨਹੀਂ। ਕਾਰਨ ਭੋਜਨ ਦੀ ਭੁੱਖ ਜਨਮ ਤੋਂ ਹੈ, ਭਜਨ ਦੀ ਭੁੱਖ ਜਨਮ ਤੋਂ ਨਹੀਂ ਹੈ, ਨਹੀਂ। ਕਾਰਨ ਭੁੱਖ ਦੇ ਨਾ ਹੋਣ ਦਾ ਕਾਰਨ ਇਸ ਨੂੰ ਤੇ ਹੁਣ ਆਯੁਰਵੇਦ ਆਚਾਰੀਆ ਦੇ ਨਾਲ ਨਾਲ ਮੌਜੂਦਾ ਸਾਇੰਸ ਵੀ ਮੰਨਣ ਲੱਗ ਪਈ, ਜਿਹਨੂੰ ਚੰਗੀ ਭੁੱਖ ਨਹੀਂ ਲੱਗਦੀ ਰੋਗੀ ਹੈ, ਰੋਗੀ। 104 ਡਿਗਰੀ ਦਾ ਬੁਖਾਰ ਚੜ੍ਹਿਆ ਹੋਵੇ ਅਤੇ 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਦੇ ਅੱਗੋਂ ਰੱਖ ਦਈਏ ਅਤੇ ਉਹਨੂੰ ਤਾਪ ਚੜ੍ਹਿਆ ਹੋਵੇ ਕਹਿੰਦਾ ਨਹੀਂ ਮੈਂ ਨਹੀਂ ਖਾਣਾ। ਉਹ ਹੱਦ ਹੋ ਗਈ, ਨਹੀਂ ਮਿਹਨਤ ਨਾਲ ਬਣਾਇਆ 36 ਪ੍ਰਕਾਰ ਦਾ ਭੋਜਨ ਹੈ, ਖਾ ਲੈ, ਨਹੀਂ ਖਾਂਦਾ। ਕਹਿੰਦਾ ਭੁੱਖ ਨਹੀਂ ਹੈ। ਕਿਉਂ ਨਹੀਂ ਹੈ ਭੁੱਖ? ਉਹ ਜੋ 104 ਡਿਗਰੀ ਦਾ ਬੁਖਾਰ ਹੈ ਉਸਨੇ ਭੁੱਖ ਨੂੰ ਮਾਰ ਦਿੱਤਾ ਹੈ। ਅਤੇ ਜਦ ਉਸਨੂੰ ਕਿਹਾ ਜਾਂਦਾ ਫਿਰ ਕਮਜ਼ੋਰ ਹੋ ਜਾਏਗਾ, ਖਾਣਾ ਤਾਂ ਪਏਗਾ, ਖਾਂਦਾ ਪਰ ਉਹਨੂੰ ਸਵਾਦ ਨਹੀਂ ਆਉਂਦਾ। ਜ਼ਬਾਨ ਦੇ ਜਿਹੜੇ ਤੰਤੂ ਰਸ ਲੈਂਦੇ ਨੇ, ਸਵਾਦ ਲੈਂਦੇ ਨੇ, ਬੁਖਾਰ ਕਰਕੇ ਉਹ ਵੀ ਛੀਣ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ। ਤਾਂ ਬੁਖਾਰ ਚੜ੍ਹੇ ਬੰਦੇ ਨੂੰ ਸਵਾਦ ਵੀ ਨਹੀਂ ਆਉਂਦਾ ਭੋਜਨ ਦਾ। ਇਹ ਦੋ ਨੁਕਤੇ ਬੜੇ ਧਿਆਨ ਨਾਲ ਸੁਣ ਲੈਣਾ। ਭੁੱਖ ਨਹੀਂ ਲੱਗ ਰਹੀ, ਬੁਖਾਰ ਹੈ। ਸਵਾਦ ਨਹੀਂ ਆ ਰਿਹਾ, ਬੁਖਾਰ ਨੇ ਜ਼ਬਾਨ ਦੇ ਉਹਨਾਂ ਤੰਤੂਆਂ ਨੂੰ ਸੁੰਨ ਕਰ ਦਿੱਤਾ ਹੈ ਜੋ ਸਵਾਦ ਮਾਣਦੇ ਨੇ, ਰਸ ਮਾਣਦੇ ਨੇ, ਤਾਂ ਸਵਾਦ ਵੀ ਨਹੀਂ ਆ ਰਿਹਾ। ਅਗਰ ਤਨ ਨੂੰ ਬੁਖਾਰ ਚੜ੍ਹਿਆ ਹੋਇਆ ਤਾਂ ਭੋਜਨ ਦੀ ਭੁੱਖ ਨਹੀਂ ਹੈ, ਤਨ ਨੂੰ ਬੁਖਾਰ ਚੜ੍ਹਿਆ ਹੋਇਆ ਤਾਂ ਭੋਜਨ ਦਾ ਸਵਾਦ ਨਹੀਂ। ਸਾਰੇ ਤਨ ਬੁਖਾਰ ਚੜ੍ਹੇ ਨਹੀਂ ਆਉਂਦੇ, ਸਵਾਸੇ ਭੁੱਖ ਲੱਗਦੀ ਹੈ, ਭੋਜਨ ਦੀ ਭੁੱਖ ਲੱਗਦੀ ਹੈ ਔਰ ਭੋਜਨ ਦਾ ਸਵਾਦ ਵੀ ਆਉਂਦਾ। ਜਿਤਨੀ ਭੁੱਖ ਆਉਂਦੀ ਉਤਨਾ ਸਵਾਦ ਆਉਂਦਾ। ਜਨਮ ਤੋਂ ਭਜਨ ਦੀ ਭੁੱਖ ਨਹੀਂ ਹੈ, ਕਿਉਂ? ਜਨਮ ਤੋਂ ਹੀ ਮਨ ਰੋਗੀ ਹੈ, ਔਰ ਇੱਕ ਜਨਮਾਂ ਦਾ ਰੋਗੀ ਨਹੀਂ, ਕਈ ਜਨਮਾਂ ਦਾ ਰੋਗ ਨਾਲ ਸਹੇੜਿਆ ਹੈ। ਤਨ ਨੂੰ ਤਾਂ ਕੋਈ ਇੱਕ ਅੱਧ ਬੁਖਾਰ ਹੋਵੇ, ਨਮੂਨੀਆ ਦਾ ਬੁਖਾਰ ਹੋ ਗਿਆ, ਟਾਈਫਾਇਡ ਹੋ ਗਿਆ, ਜ਼ੋਰਦਾਰ, ਅਤੇ ਭੁੱਖ ਨਹੀਂ ਪਈ ਲੱਗਦੀ। ਮਨ ਨੂੰ ਤਾਂ ਹਜ਼ਾਰਾਂ ਤਰ੍ਹਾਂ ਦੇ ਬੁਖਾਰ ਚੰਬੜੇ ਹੋਏ ਨੇ, ਵਿਕਾਰਾਂ ਦੇ, ਲੋਭ ਕਰਕੇ, ਹੰਕਾਰ ਕਰਕੇ, ਵਾਸ਼ਨਾ ਕਰਕੇ, ਮੋਹ ਕਰਕੇ, ਔਰ ਉਹਨਾਂ ਦੀਆਂ ਅਲੱਗ ਅਲੱਗ ਧਾਰਾਵਾਂ, ਪਤਾ ਨਹੀਂ ਕਿਤਨੇ ਬੁਖਾਰ ਚੰਬੜੇ ਹੋਏ ਨੇ। ਤਾਂ ਹੁਣ ਮੈਂ ਅਰਜ਼ ਕਰਾਂ, ਭੋਜਨ ਦੀ ਬੁਰਕੀ ਮੂੰਹ ਦੇ 'ਚ ਪਾਈਏ, ਸਵਾਦ ਨਹੀਂ ਆ ਰਿਹਾ, ਇਹ ਬੁਖਾਰ ਚੜਿਆ ਮਨੁੱਖ ਹੈ। ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਰਸ ਨਹੀਂ ਆ ਰਿਹਾ, ਇਹ ਮਨ ਰੋਗੀ ਹੈ, ਮਨ ਰੋਗੀ ਹੈ। ਭੋਜਨ ਖਾਣ ਦੀ ਰੁਚੀ ਨਹੀਂ ਹੋ ਰਹੀ, ਇਹ ਤਨ ਰੋਗੀ ਹੈ। ਭਜਨ ਕਰਨ ਦੀ ਰੁਚੀ ਨਹੀਂ ਪੈਦਾ ਹੋ ਰਹੀ, ਰੋਗੀ ਹੈ, ਰੋਗੀ ਹੈ। ਫਿਰ ਕੀ ਕੀਤਾ ਜਾਏ? ਇਹ ਰੋਗ ਕਿਵੇਂ ਮਿਟੇਗਾ? ਇਹ ਰੋਗ ਇਸੇ ਭੋਜਨ ਨਾਲ ਮਿਟੇਗਾ ਜੋ ਮਨ ਦੀ ਖੁਰਾਕ ਹੈ। ਅਤੇ ਮਨ ਕਦੋਂ ਇਸ ਭੋਜਨ ਨੂੰ ਛਕੇਗਾ? ਜਦ ਮਨ ਇਹ ਸਮਝ ਲਵੇ ਕਿ ਤਨ ਦਾ ਭੋਜਨ ਮੇਰਾ ਭੋਜਨ ਨਹੀਂ ਹੈ, ਤਨ ਦੀਆਂ ਲੋੜਾਂ ਦੇ ਨਾਲ ਮੇਰੀ ਪੂਰਤੀ ਨਹੀਂ ਹੋ ਸਕਦੀ। ਉਮੀਦ ਇਹ ਗੱਲ ਪਕੜਦੇ ਚਾਹੀਏ, ਕਿਤਨਾ ਅਡੰਬਰ ਘਰ ਦੇ 'ਚ ਹੋ ਜਾਏ, ਕਿਤਨਾ ਸਾਜ਼ੋ ਸਮਾਨ ਹੋ ਜਾਏ, ਔਰ ਕਿਤਨਾ ਸੋਨਾ ਚਾਂਦੀ, ਸਭ ਰੋਟੀਆਂ ਦਾ ਢੇਰ ਹੈ ਔਰ ਕੁਛ ਨਹੀਂ ਹੈ। ਨੋਟਾਂ ਦੇ ਬੰਡਲ ਨੇ, ਸਭ ਰੋਟੀਆਂ ਦਾ ਢੇਰ ਹੈ ਔਰ ਕੁਛ ਨਹੀਂ। ਮੇਰੀ ਪੀੜ੍ਹੀ ਵੀ ਖਾਵੇ, ਪੁੱਤਰ ਪੋਤਰੇ ਵੀ ਖਾਵਣ, ਪੜਪੋਤਰੇ ਵੀ ਖਾਵਣ, ਇਹ ਨੋਟਾਂ ਦੇ ਬੰਡਲ, ਇਹ ਸੋਨਾ, ਇਹ ਚਾਂਦੀ, ਸਭ ਰੋਟੀਆਂ ਦਾ ਢੇਰ ਹੈ ਔਰ ਕੁਛ ਨਹੀਂ। ਇਸੇ ਨਾਲ ਹੀ ਰੋਟੀਆਂ ਮਿਲਦੀਆਂ ਔਰ ਕੁਛ ਵੀ ਨਹੀਂ, ਕਿਉਂਕਿ ਜਨਮ ਤੋਂ ਭੁੱਖ ਹੈ। ਜਨਮ ਤੋਂ ਪ੍ਰਭੂ ਨਾਮ ਦੀ ਭੁੱਖ ਨਹੀਂ ਹੈ, ਨਹੀਂ ਹੈ। ਜਨਮ ਤੋਂ ਹੀ ਮਨ ਰੋਗੀ ਔਰ ਅਨੰਤ ਜਨਮਾਂ ਤੋਂ ਰੋਗੀ, ਅਨੰਤ ਜਨਮਾਂ। ਤਾਂ ਫਿਰ ਕਿਵੇਂ ਕਰੀਏ? ਸਤਸੰਗ ਵਿੱਚ ਆ, ਕੀਰਤਨ ਸੁਣ, ਕਥਾ ਸੁਣ, ਸਹਿਜੇ ਸਹਿਜੇ ਲੋਭ, ਇਹ ਅਹੰਕਾਰ, ਇਹ ਵਾਸ਼ਨਾ ਸ਼ਾਂਤ ਹੋਵੇਗੀ। ਅਤੇ ਜਿਸ ਦਿਨ ਸਾਚੇ ਨਾਮ ਕੀ ਲਾਗੇ ਭੁੱਖ, ਇਹ ਭੁੱਖ ਪੈਦਾ ਹੋ ਗਈ, ਸਮਝ ਲਓ ਮਨ ਸਵਸਥ ਹੋ ਗਿਆ, ਤੰਦਰੁਸਤ ਹੋ ਗਿਆ। ਫਿਰ ਭਜਨ ਦੀ ਭੁੱਖ ਨੇ ਸੰਤ ਪੈਦਾ ਕੀਤੇ, ਰਿਸ਼ੀ ਪੈਦਾ ਕੀਤੇ, ਜੋਗੀ ਪੈਦਾ ਕੀਤੇ, ਅਵਤਾਰ ਪੈਦਾ ਕੀਤੇ, ਪੈਗੰਬਰ ਪੈਦਾ ਕੀਤੇ, ਫਕੀਰ ਪੈਦਾ ਕੀਤੇ, ਚੰਗੇ ਚੰਗੇ ਭਗਤ ਪੈਦਾ ਕੀਤੇ। ਜੇ ਭੋਜਨ ਦੀ ਭੁੱਖ ਨੇ ਸਾਇੰਟਿਸਟ ਪੈਦਾ ਕੀਤੇ, ਲਾਇਰ ਪੈਦਾ ਕੀਤੇ, ਇੰਜੀਨੀਅਰ ਪੈਦਾ ਕੀਤੇ, ਕਲਾਕਾਰ ਪੈਦਾ ਕੀਤੇ, ਦਾਰਸ਼ਨਿਕ ਫਿਲਾਸਫਰ ਪੈਦਾ ਕੀਤੇ, ਤਾਂ ਭਜਨ ਦੀ ਭੁੱਖ ਨੇ ਸੰਤ ਪੈਦਾ ਕੀਤੇ, ਰਿਸ਼ੀ ਪੈਦਾ ਕੀਤੇ, ਮੁਨੀ ਪੈਦਾ ਕੀਤੇ, ਭਗਤ ਪੈਦਾ ਕੀਤੇ, ਅਵਤਾਰ ਪੈਦਾ ਕੀਤੇ। ਇਹ ਭਜਨ ਦੀ ਭੁੱਖ ਨਾ ਹੁੰਦੀ, ਭੋਜਨ ਦੀ ਭੁੱਖ, ਇਹ ਕਾਰੋਬਾਰ ਨਹੀਂ ਆਉਣਾ ਸੀ, ਇਹ ਕਾਰੋਬਾਰੀ ਮਹਿਲ ਨਹੀਂ ਹੋਣੇ ਸਨ, ਨਾ ਉਹਦੀ ਭਜਨ ਦੀ ਮੁੱਖ ਜ਼ਮੀਨ ਦੇ ਉੱਤੇ ਕੋਈ ਧਾਰਮਿਕ ਮੰਦਰ ਹੋਣਾ ਹੀ ਨਹੀਂ ਸੀ, ਹੋਣਾ ਹੀ ਨਹੀਂ ਸੀ, ਨਾ ਕਿਧਰੇ ਕਥਾ ਕੀਰਤਨ ਹੋਣੀ ਸੀ, ਨਾ ਕਿਸੇ ਨੇ ਰੱਬ ਦਾ ਨਾਂ ਜਪਣਾ ਸੀ। ਭੋਜਨ ਦੀ ਭੁੱਖ ਨੇ ਇਤਨੇ ਵੱਡੇ ਕਾਰੋਬਾਰ ਨੂੰ ਜਨਮ ਦਿੱਤਾ ਹੈ। ਕੋਈ ਸਾਇੰਟਿਸਟ ਹੈ, ਕੋਈ ਲਾਇਰ ਹੈ, ਕੋਈ ਇੰਜੀਨੀਅਰ ਹੈ, ਭਜਨ ਦੀ ਭੁੱਖ ਨੇ ਸੰਤ ਨੂੰ ਜਨਮ ਦਿੱਤਾ ਹੈ, ਭਗਤ ਨੂੰ ਜਨਮ ਦਿੱਤਾ ਹੈ, ਰਿਸ਼ੀ ਨੂੰ ਜਨਮ ਦਿੱਤਾ ਹੈ, ਮੁਨੀ ਨੂੰ ਜਨਮ ਦਿੱਤਾ ਹੈ, ਧਾਰਮਿਕ ਮਨੋਚਿੰਤਕ ਨੂੰ ਜਨਮ ਦਿੱਤਾ ਹੈ। ਇਹ ਸਭ ਧਰਮ ਦੀ ਭੁੱਖ, ਨਾਮ ਦੀ ਭੁੱਖ ਨੇ ਪੈਦਾ ਕੀਤਾ। ਉਪਦੇਸ਼ ਸਾਰਾ ਮਨ ਨੂੰ ਹੈ, ਤੂੰ ਸੁਣ, ਸੁਣਦਿਆਂ ਹੀ ਤੇਰੇ ਰੋਗ ਜਾਣ ਗਏ, ਹੈ ਤੂੰ ਰੋਗੀ। ਭੋਜਨ ਦੀ ਭੁੱਖ ਵੀ ਤੇਰੇ ਅੰਦਰ, ਭਜਨ ਦੀ ਭੁੱਖ ਵੀ ਤੇਰੇ ਅੰਦਰ ਪੈਦਾ ਹੋਵੇਗੀ। ਪ੍ਰਥਮ ਭਜਨ ਨੂੰ ਸੁਣ, ਪ੍ਰਭੂ ਦੇ ਨਾਮ ਨੂੰ ਸੁਣ, ਅਤੇ ਸਵਸਥ ਹੋ ਗਿਆ ਅਤੇ ਤੂੰ ਭਜਨ ਭੋਜਨ ਛਕਣ ਲੱਗ ਪਏਗਾ, ਭਾਵ ਭਜਨ ਕਰਨ ਲੱਗ ਪਏਗਾ। ਅਤੇ ਭਜਨ ਕਰਨਾ ਕੀ ਹੋਵੇਗਾ? ਰਸਨਾ ਤੇਰੀ ਵਾਹਿਗੁਰੂ, ਵਾਹਿਗੁਰੂ ਜਪਣ ਲੱਗ ਪਏਗੀ, ਔਰ ਜਪਦਿਆਂ ਤੈਨੂੰ ਮਹਾਰਸ ਆਉਣ ਲੱਗ ਪਏਗਾ। ਇਸ ਵਾਸਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਹੇ ਮਨ, ਉਹ ਜੋ ਅਕਥ ਕਥਾ ਹਰੀ ਦੇ ਨਾਮ ਦੀ ਹੈ, ਤੂੰ ਸੁਣ, ਤੂੰ ਉਸ ਨੂੰ ਸੁਣ, ਤਾਂ ਕਿ ਤੇਰੇ ਅੰਦਰ ਹਰੀ ਨਾਮ ਦੀ ਭੁੱਖ ਪੈਦਾ ਹੋ ਜਾਏ। ਭੋਜਨ ਤੋਂ ਕਮਾਇਆ, ਸਿਰਫ ਭੋਜਨ ਹੀ ਮਿਲਿਆ। ਅਗਰ ਭਜਨ ਕਰੇਗਾ ਤਾਂ ਪ੍ਰਥਮ ਤੈਨੂੰ ਬੁੱਧ ਮਿਲ ਜਾਏਗੀ, ਸਮਝ ਮਿਲੇਗੀ, ਅਨੁਭਵੀ ਗਿਆਨ ਮਿਲੇਗਾ। ਫਿਰ ਬੜੀ ਪ੍ਰਬਲ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਏਗੀ, ਜਿਸ ਸ਼ਕਤੀ ਦੇ ਲਈ ਤੂੰ ਦੌੜਦਾ ਹੈ। ਬੜਾ ਧਨ ਸੰਪਦਾ ਵੀ ਮਿਲ ਜਾਏਗੀ। ਰਿੱਧ ਸਿੱਧ ਨਾਵੇਂ ਕੀ ਦਾਸੀ, ਸਾਰੇ ਪਦਾਰਥ, ਸਾਰਾ ਗਿਆਨ, ਸਾਰਾ ਧਿਆਨ, ਸਾਰਾ ਅਡੰਬਰ ਪਰਮਾਤਮਾ ਦੇ ਨਾਮ ਦਾ ਦਾਸ ਹੈ। ਤੂੰ ਇਸ ਨੂੰ ਜਪ, ਤੈਨੂੰ ਰਿਧੀਆਂ ਮਿਲ ਜਾਣਗੀਆਂ, ਭਾਵ ਧਨ ਸੰਪਦਾ ਮਿਲ ਜਾਏਗੀ, ਤੈਨੂੰ ਸਿੱਧੀਆਂ ਮਿਲ ਜਾਣਗੀਆਂ, ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਸ਼ਕਤੀਆਂ ਮਿਲ ਜਾਣਗੀਆਂ, ਤੈਨੂੰ ਬੁੱਧ ਮਿਲ ਜਾਏਗੀ, ਤੈਨੂੰ ਅਨੁਭਵੀ ਗਿਆਨ ਮਿਲ ਜਾਏਗਾ, ਬੜੀ ਸੂਝ ਅਤੇ ਸਮਝ ਮਿਲ ਜਾਏਗੀ। ਹਾਂਜੀ, ਕਿਤਨੇ ਪੁਰਾਣ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, 6 ਸ਼ਾਸਤਰ ਨੇ, ਵੇਦ ਨੇ, ਪ੍ਰਾਚੀਨ ਧਾਰਮਿਕ ਗ੍ਰੰਥ ਨੇ, ਸਾਰਿਆਂ ਵਿੱਚ ਨਾਮ ਦੀ ਮਹਿਮਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੋਲ ਗਾਲੀ ਹੋਛੀਆਂ। ਇੱਥੇ ਸਾਰੇ ਧਰਮ ਗ੍ਰੰਥ ਕਹਿ ਰਹੇ ਨੇ ਮਹਿਮਾ ਤੇ ਨਾਮ ਦੀ ਹੈ, ਮਹਿਮਾ ਤੇ ਪ੍ਰਭੂ ਦੀ ਨਾਮ ਦੀ ਹੈ। ਸਾਰੇ ਕਹਿ ਰਹੇ ਨੇ ਤੂੰ ਭਜਨ ਕਰ ਉਸ ਪ੍ਰਭੂ ਦੇ ਨਾਮ ਦਾ, ਤਾਂ ਕਿ ਤੇਰੇ ਅੰਦਰ ਭੁੱਖ ਪੈਦਾ ਹੋ ਜਾਏ ਅਤੇ ਰਸ ਪੈਦਾ ਹੋ ਜਾਏ। ਹਾਂਜੀ, ਹਾਂ, ਧਿਆਨ 'ਤੇ ਜੋੜਿਆ ਸ਼ੰਕਰ ਨੇ ਵੀ। ਭੱਟ ਕਹਿੰਦੇ ਨੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਨੇ ਜੋ ਗਾਵੇ। ਰੁਦਰ ਧਿਆਨ, ਸ਼ਿਵਜੀ ਦਾ ਧਿਆਨ ਬੜਾ ਗਹਿਰਾ ਹੈ। ਸਮਾਧੀ ਲਾਉਂਦਾ ਤਾਂ 6-6 ਮਹੀਨੇ ਸਮਾਧੀ 'ਚ ਬੈਠਾ ਹੀ ਰਹਿੰਦਾ, ਲੀਨ ਰਹਿੰਦਾ, ਡੁੱਬਿਆ ਰਹਿੰਦਾ, ਖੁਬਿਆ ਰਹਿੰਦਾ। ਇਤਨੀ ਲੰਬੀ ਉਸਦੀ ਸਮਾਧੀ। 33 ਕਰੋੜ ਦੇਵਤਿਆਂ ਨੇ ਵੀ ਤੇਰਾ ਜਸ ਗਾਇਆ, ਪਰ ਇੱਕ ਗੱਲ ਹੈ, ਤੇਰੇ ਰਾਜ ਨੂੰ ਕੋਈ ਨਹੀਂ ਸਮਝ ਸਕਿਆ। ਆਨੰਦ 'ਤੇ ਮਾਣਿਆ, ਰਸ 'ਤੇ ਮਾਣਿਆ ਸਾਰਿਆਂ ਨੇ, ਪਰ ਤੈਨੂੰ ਨਾਪ ਤੋਲ ਨਹੀਂ ਸਕੇ, ਤੇਰੇ ਸਾਰੇ ਭੇਦ ਦਾ ਪਤਾ ਨਹੀਂ ਚੱਲ ਸਕਿਆ। ਅੱਜ ਤੱਕ ਕਿਸੇ ਨੇ ਵੀ ਇਹ ਦਾਅਵਾ ਨਹੀਂ ਕੀਤਾ, ਕਿਸੇ ਜੋਗੀ ਨੇ, ਕਿਸੇ ਸੰਤ ਨੇ, ਕਿਸੇ ਅਵਤਾਰ ਨੇ, ਕਿ ਅਸੀਂ ਸਾਰੇ ਦਾ ਸਾਰਾ ਪਰਮਾਤਮਾ ਜਾਣ ਲਿਆ। ਸਤਿਗੁਰਾਂ ਦੀ ਬਾਣੀ ਕਹਿੰਦੀ, ਅਵਤਾਰ ਨਾ ਪਾਵੇਂ ਅੰਨ, ਪਰਮੇਸ਼ਰ ਪਾਰ ਬ੍ਰਹਮ ਬੇਅੰਨ। ਤੋ ਸ਼ਿਵਜੀ ਨੇ ਵੀ ਤੇਰੇ ਰਾਜ ਨੂੰ ਨਹੀਂ ਸਮਝਿਆ, ਨਾ ਹੀ 33 ਕਰੋੜ ਦੇਵਤਿਆਂ ਦੇ ਹੱਥ ਇਹ ਮਰਮ ਆਇਆ। ਹਾਂਜੀ, ਜਿਤਨੀ ਸ੍ਰਿਸ਼ਟੀ ਤੂੰ ਪੈਦਾ ਕੀਤੀ ਹੈ, ਮਨੁੱਖ ਨੇ, ਦੇਵਤੇ ਨੇ, ਅਤੇ ਸ਼ਿਵਜੀ ਨੂੰ ਮੰਨਣ ਵਾਲੇ ਗਣ ਨੇ, ਔਰ ਦੇਵਤਿਆਂ ਨੂੰ ਸੰਗੀਤ ਸੁਣਾਉਣ ਵਾਲੇ ਗੰਧਰਵ ਨੇ, ਇਹਨਾਂ ਸਾਰਿਆਂ ਨੇ ਤੇਰਾ ਜਸ 'ਤੇ ਗਾਇਆ ਹੈ, पर इन्हां ने भी तेरे मरम नूं नहीं समझिया, तेरे राज नूं नहीं समझिया, भाव तेनूं नाप नहीं सके, तोल नहीं सके, तेरे गुणा नूं गिण नहीं सके। हाँ जी, ओ संत भले ने जिन्हां ते कृपा हो गई है, ते भजन दी भुख पैदा हो गई। हर उस मनुख नूं अपने आप नूं खुशकिस्मत समझना चाहिए जिहदे अंदर नाम जपण दी भुख पैदा हो गई। नाम सुन सुन के सुनन दा फल नाम जपण दी भुख पैदा हो गई। बेशुमार सजना ने इन्हां भी 25 दिनां च यह प्रश्न कीता, नाम किवें जपना चाहिए। तो दो शब्द मैं फिर दोहराण लगा, भरिया होया पानी दा गिलास मैं किसे दे अगों रख दिया ते अगला ये आखे जरा पीण दा ढंग भी दस दो, तो गल स्पष्ट हो गई, प्यास नहीं लगती। प्यासा कदी ढंग पुछदा? 36 प्रकार दा भोजन परोस के थाल मैं किसे दे अगों रख दिया ते अगला ये आखे जरा छकण दा ढंग भी दस दो, तो गल स्पष्ट हो गई, भुख नहीं लगी। भुखा कदी ढंग पुछदा? भूखे खावत लाज ना आवे। तो प्रथम ते यह ढंग कोई भी नहीं है, इहदी गुरबाणी तस्दीक करदी है। तज भरम करम विद निषेध, विधि निषेध कोई विधि नहीं है। पंक्ति है, विद निषेध कोई विधि नहीं है, कोई ढंग नहीं है। प्यास लगी तो मनुख मुंह दे राही पानी पींदा, भुख लगी तो मनुख खाण लग पैंदा। जिहड़ा ढंग पुछदा पिया इनू प्यास नहीं लगी, इनू भुख नहीं लगी। जिहड़ा ढंग पुछदा पिया अजे साचे नाम की लागे भूख, ये नहीं लगी, ये नहीं लगी। तो मुंह दे राही भोजन खाना है और भोजन दा रस रसना माण दी है, रसना दे राही प्रभु दा नाम जपना है। और सब तो पहले रस भी रसना नूं ही आउंदा है। रसना नाम जपो तब मतिए, इन बिद अमृत पाओ। तो सिर्फ जबान ने छकण जो है जपना नहीं, जबान वक्ता बने ते मन सरोता बने। सुन मन अकथ कथा हर नाम, ए मन तो सुन आप कथे अब सुनने यार। जबान वक्ता बने मन सरोता बने, सिर्फ 5 दफा मैं इस तरह का उच्चारण करना, ये धुनाकार आवाज। जबान उच्चारण करे धुनाकार आवाज आती है घड़ियाल दी, इंज घड़ियाल वजाया तो घड़ियाल एकदम बंद नहीं आता। इस तरह सहजे सहजे वाहिगुरु की धुन ते मन सुने। एक दिन ऐसा होता है ये धुन समाप्त हो जाती है, जबान चुप हो जाती है, एक शब्द मेरे प्राण बसत हैं बहुड़ जन्म ना आवा, ये शब्द का जप अनाहद नाद तक पहुँचा देता है और फिर अनाहद नाद परम प्रकाश तक पहुँचा जाता है। इस तरह की ये साधना का एक ढंग। पर आरंभता गुरु नानक देव जी महाराज कहते रसना नाम जपो तब मथिए, इन बिद अमृत पाव। इस विधि नाल अमृत की प्राप्ति होवेगी। केवल 5 दफा दास उच्चारण करेगा ते फिर तुसी नाल उच्चारण करो, ताकि इस तरह तुसी सवेरे रोज़ करो 15-20 मिनट ये जप करके दरबार साहब आया करो। फिर मन की हालत ऐसी बन जाएगी जब कीर्तन हो रहा होगा तुसी जुड़ जाओगे, सतगुरु दे कोल बैठोगे तो सतगुरु हाजिर नाजर दिखाई देंगे। पहले मन इस तरह का बना के आना पेगा और मन बनता है इस जप नाल। तो पहले दास सिर्फ 5 दफा सिर्फ 1-2 मिनट के नाल तुसी उच्चारण करना। वाहे गुरु
गुरु।
ਜਪਦਿਆਂ ਜਪਦਿਆਂ ਭੁੱਖ ਪੈਦਾ ਹੋ ਗਈ ਹੈ, ਪਹਿਚਾਣ ਕੀ ਹੋਵੇਗਾ, ਰਸ ਆਉਣ ਲੱਗ ਪਏਗਾ, ਸਵਾਦ ਆਉਣ ਲੱਗ ਪਏਗਾ। ਬਸ ਭੁੱਖ ਪੈਦਾ ਹੋ ਗਈ, ਫਿਰ ਹੁਣ ਕੋਈ ਲੱਖ ਵੀ ਤਰਕ ਕਰੇ ਇਹ ਛੋੜੇਗਾ ਨਹੀਂ। ਸਤਿਗੁਰ ਰਹਿਮਤ ਕਰਨ, ਇਹ ਜਪ ਤੁਹਾਡੇ ਅੰਦਰ ਭੁੱਖ ਪੈਦਾ ਕਰੇ। ਦੂਸਰਾ ਮੈਂ ਅਰਜ਼ ਕਰਾਂ, ਭੋਜਨ ਦੀ ਬੁਰਕੀ ਪਹਿਲੇ ਮੂੰਹ 'ਚ ਰੱਖਦੇ ਹਾਂ ਤਾਂ ਸਵਾਦ ਪਹਿਲੇ ਆ ਜਾਂਦਾ ਹੈ, ਖੂਨ ਬਾਅਦ ਵਿੱਚ ਬਣਦਾ, ਪਚ ਕੇ ਖੂਨ ਬਣਦਾ, ਮਿੰਜ ਬਣਦੀ ਹੈ, ਚਰਬੀ ਬਣਦੀ ਹੈ, ਬਿੰਦ ਬਣਦੀ ਹੈ ਬਾਅਦ ਵਿੱਚ, ਸਵਾਦ ਪਹਿਲੇ ਆ ਜਾਂਦਾ। ਵਾਹਿਗੁਰੂ ਕਰਦਿਆਂ ਪਹਿਲੇ ਸਵਾਦ ਨਹੀਂ ਆਏਗਾ, ਨਹੀਂ ਆਏਗਾ। ਇਸ ਵਾਸਤੇ ਕੋਈ ਇਸ ਤਰ੍ਹਾਂ ਦੀ ਤਰਕ ਖੜੀ ਕਰੇ ਤਾਂ ਇਹ ਗੱਲ ਤਰਕ 'ਤੇ ਪੂਰੀ ਨਹੀਂ ਉਤਰੇਗੀ, ਪਹਿਲੇ ਨਹੀਂ ਆਏਗਾ। ਕਿਉਂ ਨਹੀਂ ਆਵੇਗਾ? ਇਹ ਭੋਜਨ ਦੀ ਬੁਰਕੀ ਨਾਲੋਂ ਇਹ ਭਜਨ ਕਮਜ਼ੋਰ ਹੋ ਗਿਆ? ਨਹੀਂ, ਦਰਅਸਲ ਜ਼ਬਾਨ ਨੇ ਉਚਾਰਨ ਤਾਂ ਕੀਤਾ ਹੈ, ਅਤੇ ਜਿਸ ਨੇ ਸਵਾਦ ਮਾਣਨਾ ਹੈ ਮਨ ਨੇ, ਉਹਨੇ ਸੁਣਿਆ ਨਹੀਂ ਹੈ, ਉਹ ਨਾਲ ਨਹੀਂ। ਜੈਸੇ ਬੋਲ ਦੇ ਨਾਲ ਇਹ ਸਰੋਤਾ ਮਨ ਜੁੜ ਜਾਂਦਾ, ਉਸੇ ਵਕਤ ਰਸ ਆਉਣ ਲੱਗ ਪੈਂਦਾ। ਔਰ ਸਿਰਫ ਰਸ ਹੀ ਨਹੀਂ ਆਉਂਦਾ, ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਉਹਨੂੰ ਅਨੁਭਵੀ ਗਿਆਨ ਮਿਲ ਜਾਏਗਾ, ਬੁੱਧ ਮਿਲ ਜਾਏਗੀ, ਉਹਨੂੰ ਰਿਧੀਆਂ ਮਿਲ ਜਾਣਗੀਆਂ, ਉਹਨੂੰ ਸਿੱਧੀਆਂ ਮਿਲ ਜਾਣਗੀਆਂ, ਉਹਦੇ ਹੱਥਾਂ 'ਚ ਬਰਕਤਾਂ ਆ ਜਾਣਗੀਆਂ, ਉਹਦੇ ਕਦਮਾਂ ਦੇ 'ਚ ਕ੍ਰਾਂਤੀ ਆ ਜਾਏਗੀ, ਉਹਦੇ ਬੋਲਾਂ ਦੇ 'ਚ ਸਤਿਆ ਆ ਜਾਏਗੀ, ਮਹਾਰਸ ਦੀ ਪ੍ਰਾਪਤੀ ਹੋ ਜਾਏਗੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਮਹਾਨ ਵਾਕ ਜੀਵਨ ਦੇ 'ਚ ਸਾਰਥਿਕ ਹੋ ਸਕੇ। ਮੈਂ ਤੁਹਾਡੇ ਲਈ ਅਰਦਾਸ ਕਰਾਂ, ਤੁਸੀਂ ਮੇਰੇ ਲਈ ਅਰਦਾਸ ਕਰੋ, ਤੁਹਾਡਾ ਸੁਣਿਆ ਸਫਲ ਹੋਵੇ ਅਤੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਇਹ ਨਗਰੀ, ਇਸ ਸੰਬੰਧ ਵਿੱਚ ਦੋ ਸ਼ਬਦ ਮੈਂ ਅਰਜ਼ ਕਰਾਂ। ਗਾਲਬਨ ਸਨ 61 ਤੋਂ ਦਾਸ ਇੱਥੇ ਆਉਂਦਾ ਰਿਹਾ ਅਤੇ ਮੈਂ ਦਰਸ਼ਨ ਕਰਕੇ ਚਲੇ ਜਾਂਦਾ ਰਿਹਾ। 1963 ਦੇ ਵਿੱਚ ਸਿੰਘ ਸਾਹਿਬ ਗਿਆਨੀ ਛੇਦ ਸਿੰਘ ਜੀ ਭਾਈ ਜੈਮਲ ਸਿੰਘ ਦੇ ਗੁਰਦੁਆਰੇ ਬੰਬੇ, ਭਾਈ ਸਾਹਿਬ ਉਹਨਾਂ ਨੇ ਉਹਨਾਂ ਨੂੰ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਬ 'ਤੇ ਬੁਲਾਇਆ ਸੀ, ਅਤੇ ਸ਼੍ਰੀ ਗੁਰੂ ਸਿੰਘ ਸਭਾ ਦਾਦਰ ਨੇ ਦਾਸ ਨੂੰ ਬੁਲਾਇਆ ਸੀ, ਬਾਕੀ ਗੁਰਦੁਆਰਿਆਂ 'ਚ ਵੀ ਦਾਸ ਹਾਜ਼ਰੀ ਭਰਦਾ ਸੀ। ਭਾਈ ਜੈਮਲ ਸਿੰਘ ਜੀ ਦੇ ਗੁਰਦੁਆਰੇ ਮਿਲਣਾ ਹੋਇਆ। ਉਸ ਦਿਨ ਮੈਂ ਜੋ ਪ੍ਰਕਰਨ ਛੇੜਿਆ ਹੋਇਆ ਸੀ ਔਰ 4-5 ਦਿਨ ਉਹ ਸੁਣਦੇ ਰਹੇ ਵੀ ਸਜਾਤੀ ਮੇਲ ਹੋ ਸਕਦਾ, ਵਿਜਾਤੀ ਨਹੀਂ। ਕਥਾ ਤੋਂ ਬਾਅਦ ਉਹਨਾਂ ਨੇ ਮੈਨੂੰ ਗਲਵਕੜੀ 'ਚ ਲੈ ਲਿਆ, ਕਹਿਣ ਲੱਗੇ ਕਦੀ ਦਰਬਾਰ ਸਾਹਿਬ ਵੀ ਆਇਓ। ਮੈਂ ਇੱਕ ਕਸ਼ਮੀਰ ਜਾਂਦਾ ਹੋਇਆ, ਦਰਸ਼ਨ ਕਰਕੇ ਨਿਕਲ ਜਾਂਦਾ, ਕਈ ਦਫ਼ਾ ਸਰਾਂ ਦੇ 'ਚ ਕਮਰਾ ਮਿਲਦਾ, ਕਈ ਦਫ਼ਾ ਨਹੀਂ ਮਿਲਦਾ, ਤਾਂ ਮੈਂ ਸਿੰਧੀ ਹੋਟਲ ਹੀ ਠਹਿਰ ਜਾਂਦਾ। ਸਾਹਮਣੇ ਉਦੋਂ ਸਿੰਧੀ ਹੋਟਲ ਆਉਂਦਾ ਸੀ, ਅਤੇ ਮੱਥਾ ਟੇਕ ਕੇ 2 ਦਿਨ ਦਰਸ਼ਨ ਕਰਕੇ ਮੈਂ ਸ਼੍ਰੀਨਗਰ ਚਲਾ। ਕਈ ਦਫ਼ਾ ਵਾਪਸੀ 'ਤੇ ਸਮਾਂ ਹੋਵੇ ਤਾਂ ਫਿਰ ਵੀ ਮੈਂ ਦਰਸ਼ਨ ਕਰਦਾ ਹੋਇਆ ਵਾਪਸ ਜਾਂਦਾ। ਕਹਿਣ ਲੱਗੇ ਨਹੀਂ, ਅੱਜ ਕੀ ਫਿਰ ਹਾਜ਼ਰੀ ਭਰੋ, ਇੱਕ ਹਫ਼ਤਾ ਕੱਢੋ। ਤਾਂ 3-1 ਸਾਲ ਮੈਂ ਜੂਨ ਦੇ ਮਹੀਨੇ 'ਚ ਆਉਂਦਾ ਰਿਹਾ, ਕਸ਼ਮੀਰ ਜਾਂਦਾ ਹੋਇਆ ਇੱਥੇ ਠਹਿਰ ਕੇ ਕਥਾ ਕਰਕੇ ਚਲਾ ਜਾਂਦਾ। ਇੱਕ ਦਿਨ ਦੀ ਗੱਲ, ਸਿੰਘ ਸਾਹਿਬ ਗਿਆਨੀ ਛੇਦ ਸਿੰਘ ਜੀ, ਗਿਆਨੀ ਸਾਧੂ ਸਿੰਘ ਜੀ ਬੋਹਰਾ, ਗਿਆਨੀ ਮਹਿੰਦਰ ਸਿੰਘ ਜੀ ਜੋ 71 ਸਨ, ਇੱਥੇ ਬੈਠੇ। ਕਹਿਣ ਲੱਗੇ ਨਹੀਂ, ਪ੍ਰਣ ਕਰੋ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਅਤੇ ਦੀਵਾਲੀ ਤੁਸੀਂ ਕਿਧਰੇ ਵੀ ਨਹੀਂ ਕਰਨੇ। ਮੈਂ ਕਿਹਾ ਠੀਕ ਹੈ, ਜਿਵੇਂ ਤੁਸੀਂ ਹੁਕਮ ਕੀਤਾ, ਮੈਨੂੰ ਖੁਸ਼ੀ ਹੈ ਇਸ ਦਰ 'ਤੇ ਆਉਣ ਦੀ। ਇਸ ਦਰ 'ਤੇ ਮੈਨੂੰ ਖਿਆਲ ਮਿਲ ਜਾਂਦੇ ਨੇ, ਵਿਚਾਰ ਮਿਲ ਜਾਂਦੇ ਨੇ, ਸ਼ਕਤੀ ਮਿਲ ਜਾਂਦੀ ਹੈ, ਪਰ ਇੱਕ ਸ਼ਰਤ ਹੈ। ਮੈਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਣੀ ਹਾਂ, ਧੰਨਵਾਦੀ ਹਾਂ, ਲੇਕਿਨ ਮੈਂ ਫੰਡ 'ਚੋਂ ਕੁਛ ਨਹੀਂ ਲਵਾਂਗਾ। ਇਤਨੀ ਸ਼ਰਤ ਤੁਸੀਂ ਮੇਰੀ ਮੰਨ ਲਓ, ਸਾਰੇ ਦੇਸ਼ ਵਿਦੇਸ਼ਾਂ 'ਚ ਮੈਂ ਭਰਮਣ ਕਰਦਾ, ਮੇਰੀ ਲੋੜਾਂ ਦੀ ਪੂਰਤੀ ਹੋ ਜਾਂਦੀ। ਕਹਿਣ ਲੱਗੇ ਠੀਕ ਹੈ, ਅਤੇ ਕਹਿਣ ਲੱਗੇ ਕਿਧਰੇ ਫਿਰ ਤੁਸੀਂ ਹੁਣ ਮੰਨਣਾ ਨਹੀਂ? ਮੈਂ ਕਿਹਾ ਠੀਕ ਹੈ, ਜਿੰਨੇ ਚਿਰ ਤੱਕ ਮੇਰੀ ਸਿਹਤ ਇਜਾਜ਼ਤ ਦੇਵੇਗੀ, ਸਵਾਸ ਚੱਲਦੇ ਰਹਿਣਗੇ, ਇਹ ਹਾਜ਼ਰੀ ਭਰਦੇ ਰਵਾਂਗੇ। ਫਿਰ ਕੁਛ ਐਸੇ ਕਾਰਨ ਹੋਏ ਕਿ ਇਹਨਾਂ ਦਿਨਾਂ ਨੂੰ ਕਿਧਰੇ ਵਿਸ਼ੇਸ਼ ਸਮਝਿਆ ਗਿਆ। ਠੀਕ ਹੈ, ਵਿਸ਼ੇਸ਼ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਹਰ ਦਿਹਾੜਾ ਹੀ ਵਿਸ਼ੇਸ਼ ਹੈ, ਜਿੱਥੇ ਤੱਕ ਮੈਂ ਸਮਝਿਆ ਹਰ ਦਿਹਾੜਾ ਹੀ ਮਹਾਨ ਹੈ। ਹਰ ਵਕਤ ਰੌਣਕਾਂ ਨੇ, ਹਰ ਵਕਤ ਆਨੰਦ ਬਣਿਆ ਹੋਇਆ। ਮੈਂ ਤਾਂ ਦੇਖ ਕੇ ਦਾਂਗਾ, ਹਰ ਵਕਤ ਦੀਆਂ ਰੌਣਕਾਂ ਨੇ, ਹਰ ਵਕਤ ਦਾ ਆਨੰਦ। ਤਾਂ ਮੈਂ ਇਹ ਸੋਚਿਆ ਕੋਈ ਨਹੀਂ, ਆਵਾਂਗੇ, ਛੱਡਣਾ ਨਹੀਂ ਉਹ ਪੁਰਾਣਾ, ਮੈਂ ਦਿਵਾਲੀ ਤੋਂ ਬਾਅਦ ਆਇਆ ਕਰਾਂਗਾ। 15-20 ਦਿਨ ਦੀ ਹਾਜ਼ਰੀ ਭਰਨੀ ਹੈ, ਮੈਂ ਹਾਜ਼ਰੀ ਭਰ ਕੇ ਚਲਾ ਜਾਇਆ ਕਰਾਂਗਾ। ਪਿਛਲੇ ਸਾਲ ਮੈਂ ਇੰਨੀ ਜੋ ਹੈ ਬੇਨਤੀ ਕੀਤੀ ਸੀ, ਪਰ ਫਿਰ ਮੈਂ ਅਜੇ ਨਿਊਯਾਰਕ ਤੋਂ ਥੋੜ੍ਹੀ ਜਿਹੀਆਂ ਦੂਰੀ 'ਤੇ ਲੌਂਗ ਆਈਲੈਂਡ ਇੱਕ ਗੁਰਦੁਆਰੇ 'ਚ ਕਥਾ ਕਰ ਰਿਹਾ ਸੀ। ਉੱਥੇ ਹੀ ਸੰਤ ਸਾਗਰ ਗੁਰਦੁਆਰੇ ਤੋਂ ਮੈਨੂੰ ਸੰਦੇਸ਼ਾ ਆਇਆ ਵੀ ਤੁਹਾਡੀ ਪੱਤਰਿਕਾ ਆਈ ਹੈ, ਅਸੀਂ ਲੈ ਕੇ ਆ ਰਹੇ ਹਾਂ। ਮੈਂ ਕਿੰਨੀ ਦੂਰ ਆ ਰਹੇ ਹੋ? ਕਹਿਣ ਲੱਗੇ, ਹਾਂ ਸਾਨੂੰ ਹੁਕਮ ਹੈ, ਹੁਣੇ ਹੀ ਪਹੁੰਚਾਓ। ਉਹ ਲੈ ਕੇ ਆਏ, ਤਾਂ ਲੈਟਰ ਸੀ ਬਜ਼ੁਰਗਵਾਰ ਸਰਦਾਰ ਗੁਰਚਰਨ ਸਿੰਘ ਜੀ ਟੋੜਾ ਦਾ, ਵੀ ਪਿੱਛੇ ਜੋ ਕੁਛ ਹੋਇਆ ਉਸ ਨਾਲ ਉਹ ਪ੍ਰਣ ਖਤਮ ਨਹੀਂ ਹੋ ਜਾਂਦਾ, ਉਹ ਪ੍ਰਣ ਤੁਹਾਡੇ 'ਤੇ ਲਾਗੂ ਹੁੰਦਾ। ਅਤੇ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਿਮਾ ਨੂੰ ਮੁੱਖ ਰੱਖਦੇ ਤੁਸੀਂ ਆਉਣਾ। ਫਿਰ ਮੇਰੀ ਜ਼ਮੀਰ ਨੇ ਵੀ ਇਹ ਕਿਹਾ, ਨਹੀਂ ਇਹ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੀ ਸੱਦਾ ਆਉਣਾ, ਉਹਨਾਂ ਦਾ ਹੀ ਬੁਲਾਵਾ ਆਉਣਾ, ਅਤੇ ਮੇਰੇ ਜੈਸਾ ਇੱਕ ਕੀਟ ਇਨਕਾਰ ਕਿਸ ਤਰ੍ਹਾਂ ਕਰ ਸਕਦਾ। ਮੈਂ ਖੁਸ਼ੀ ਨਾਲ ਜਵਾਬ ਭੇਜਿਆ, ਮੈਂ ਪਹੁੰਚਾਂਗਾ। ਫਿਰ ਕਲਕੱਤਾ ਸਾਹਿਬ ਦਾ ਵਾਪਸ ਆਉਣ 'ਤੇ ਅਲਵਰ ਵਿੱਚ ਫੋਨ ਆਇਆ, ਪਰ ਸਮੇਂ ਸਿਰ ਪਹੁੰਚ ਜਾਣਾ। ਮੈਂ ਕਿਹਾ ਠੀਕ ਹੈ, ਮੈਂ ਜ਼ਰੂਰ ਪਹੁੰਚ ਜਾਵਾਂਗਾ, ਹਾਜ਼ਰੀ ਜੋ ਹੈ ਭਰਾਂਗਾ। ਦੂਸਰੀ ਬੇਨਤੀ, ਇਹ ਜਿਤਨੀ ਮਾਇਆ ਆਈ ਹੈ, ਕਿਸੇ ਸੱਜਣ ਨੇ ਬਹੁਤ ਇਕੱਠੀ ਖੁੱਲ੍ਹੀ ਮਾਇਆ ਵੀ ਦਿੱਤੀ ਹੈ, ਇਹ ਹਰ ਸਾਲ ਦਾਸ ਇੱਥੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਗੋਲਕ ਦੇ 'ਚ ਲੰਗਰ ਵਾਸਤੇ ਪਾਉਂਦਾ ਹੁੰਦਾ। ਮੇਰੀ ਲੋੜਾਂ ਦੀ ਪੂਰਤੀ ਹੋ ਜਾਂਦੀ, ਮੈਂ ਪਹਿਲੇ ਵੀ ਅਰਜ਼ ਕੀਤੀ, ਠੀਕ ਹੈ ਮੇਰਾ ਜੋ ਖਰਚਾ ਹੈ ਹੋ ਜਾਂਦਾ, ਪੂਰਤੀ ਹੋ ਜਾਂਦੀ। ਸਵੇਰੇ ਲੰਗਰ ਦਾ ਸਾਰਾ ਉੱਦਮ ਕਰਦੇ ਨੇ ਬਾਬਾ ਗੁਰਦੇਵ ਸਿੰਘ ਜੀ, ਇਹ ਸ਼ੁਰੂ ਕੀਤਾ ਸੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੰਨੋਪੁਰ ਕਾਲੇ। ਨਾਨਕ ਨਿਵਾਸ ਦੇ ਸਾਡੇ ਕੋਲ 4-5 ਕਮਰੇ ਹੁੰਦੇ ਸਨ, ਅਤੇ ਅਸੀਂ ਕੋਈ 30-35 ਵੱਧ ਤੋਂ ਵੱਧ 40 ਸੱਜਣ ਆਉਂਦੇ ਹੁੰਦੇ ਸੀ। ਉਹ 40 ਆਦਮੀਆਂ ਦੇ ਲੰਗਰ ਲੈ ਕੇ ਆਉਂਦੇ ਸਨ। ਉਹਨਾਂ ਨੇ ਵੀ ਕਿਹਾ, ਇਹ ਲੰਗਰ ਦੀ ਸੇਵਾ ਸਾਡੀ ਹਮੇਸ਼ਾ ਹੋਵੇਗੀ, ਇਹ ਤੁਸੀਂ ਕਿਧਰੇ ਹੋਰ ਨਹੀਂ ਮੰਨਣਾ। ਪਰ ਗੀਤਾ ਲੰਬੀ ਹੁੰਦੀ ਗਈ, ਸੰਗਤਾਂ ਦਾਸ ਨਾਲ ਵੱਧ ਗਈਆਂ, 100-100, 200-200 ਸੱਜਣ ਬੈਠਣ ਲੱਗ ਪਏ, ਅਤੇ ਮੈਂ ਕਿਹਾ ਬਾਬਾ ਜੀ ਹੁਣ ਖੇਚਲ ਜ਼ਿਆਦਾ ਹੁੰਦੀ ਹੈ, ਹੁਣ ਇਹ ਸਿਲਸਿਲਾ ਬੰਦ ਕਰੋ। ਕਹਿੰਦੇ ਗੁਰੂ ਵਧਾਈ ਜਾਂਦਾ ਤਾਂ ਮੈਂ ਘਟਾਵਾਂ, ਤੁਸੀਂ ਇਸ 'ਚ ਨਹੀਂ ਬੋਲਣਾ, ਭਾਵੇਂ 1000 ਬੈਠਣ, ਮੇਰੇ ਖਿਆਲ ਹੁਣ ਤਾਂ 1000 ਹੀ ਛੱਕਦੇ ਨੇ, ਇੰਨੀਆਂ ਸੰਗਤਾਂ ਛੱਕ ਕੇ ਜਾਂਦੀਆਂ ਨੇ। ਇਹ ਸਾਰਾ ਲੰਗਰ ਡੇਰੇ ਤੋਂ ਪੱਕ ਕੇ 8 ਵਜੇ ਪਹੁੰਚ ਜਾਂਦਾ, ਤਾਂ ਜੇ 8 ਵਜੇ ਆਉਂਦਾ ਤਾਂ ਲਾਜ਼ਮੀ ਰਾਤ ਦੇ 2 ਵਜੇ ਬਣਾਉਣਾ ਸ਼ੁਰੂ ਕਰਦੇ ਹੋਣੇ ਨੇ, 2-3 ਵਜੇ। ਬੜੀ ਇਹਨਾਂ ਦੀ ਸੇਵਾ ਹੈ, ਔਰ ਇਹ ਸੇਵਾ ਵੀ ਇੰਝ ਸਮਝ ਲਓ 35-40 ਸਾਲ ਤੋਂ ਚੱਲ ਰਹੀ ਹੈ, ਜਦੋਂ ਦਾ ਦਾਸ ਆਇਆ ਉਦੋਂ ਦੀ ਇਹ ਸੇਵਾ ਬਾਬਾ ਜੀ ਜੋ ਹੈ ਕਰ ਰਹੇ ਨੇ। ਮੈਂ ਹਾਰਦਿਕ ਤੌਰ 'ਤੇ ਇਹਨਾਂ ਦਾ ਧੰਨਵਾਦੀ ਹਾਂ। ਹਮੇਸ਼ਾ ਹਰ ਦਫ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਹਿਯੋਗ ਦਿੱਤਾ, ਮੇਰਾ ਹੌਸਲਾ ਵਧਾਇਆ, ਔਰ ਇਹ ਮਹਾਨ ਸੇਵਾ ਦੇ ਅਵਸਰ ਦੇ 'ਚ ਮੈਨੂੰ ਇੱਕ ਜੋ ਹੈ ਮੌਕਾ ਦਿੱਤਾ। ਇਹ ਸਾਰੀ ਮਾਇਆ ਕਲਕੱਤਾ ਸਾਹਿਬ ਸੰਭਾਲ ਲੈਣਗੇ, ਅਤੇ ਮੈਂ ਫਿਰ ਇਹਨਾਂ ਦਾ ਵੀ ਧੰਨਵਾਦ ਕਰਨਾ। ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਨਹੀਂ, ਗੈਰਹਾਜ਼ਰੀ ਨਹੀਂ ਕਰਨੀ, ਹਰ ਹਾਲਤ 'ਚ ਤੁਸੀਂ ਜੋ ਹੈ ਦਰਬਾਰ ਸਾਹਿਬ ਜੋ ਹੈ ਪਹੁੰਚ ਜਾਣਾ। ਮੈਂ ਨਿਰੋਲ 40 ਸਾਲ ਤੋਂ ਆਪ ਨੂੰ ਕਥਾ ਹੀ ਸੁਣਾਉਂਦਾ ਰਿਹਾ, ਹੋਰ ਤਾਂ ਮੇਰਾ ਕੋਈ ਜੋ ਹੈ ਇਸ ਤਰ੍ਹਾਂ ਦੀ ਗਰਜ਼ ਹੈ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਕਥਾ ਆਪ ਨੂੰ ਸਰਵਣ ਕਰਾਉਣੀ, ਇਹ ਮੇਰਾ ਸ਼ੌਕ, ਇਹ ਮੇਰਾ ਉੱਦਮ, ਅਤੇ ਦੂਸਰੀ ਇਹ ਮੇਰੀ ਉਪਜੀਵਿਕਾ। ਪਰ ਚੂੰਕਿ ਮੇਰੀ ਉਪਜੀਵਿਕਾ ਹਰ ਜਗ੍ਹਾ ਤੋਂ ਪੂਰਤੀ ਹੋ ਜਾਂਦੀ ਹੈ, ਅਤੇ ਇਸ ਲਾਲਸਾ ਨਾਲ ਮੈਂ ਇਸ ਦਰ 'ਤੇ ਨਹੀਂ ਆਉਣਾ ਚਾਹੁੰਦਾ। ਦੂਸਰਾ ਦਾਸ 15 ਦਿਨ ਪਟਨਾ ਸਾਹਿਬ ਵੀ ਸੇਵਾ ਕਰਦਾ, ਉੱਥੇ ਵੀ ਕੋਈ ਮਾਇਆ ਨਾ ਸਟੇਜ ਦੀ ਅਤੇ ਨਾ ਹੀ ਫੰਡ 'ਚੋਂ। 15 ਦਿਨ ਦਾਸ ਸੀਸਗੰਜ ਸਾਹਿਬ ਹੁਣ ਸੇਵਾ ਕਰੇਗਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪੁਰਬ 'ਤੇ। ਉੱਥੋਂ ਵੀ ਜੋ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫੰਡ 'ਚੋਂ ਮੈਂ ਕੁਛ ਨਹੀਂ ਲੈਣਾ, ਜਿਸ ਨੇ ਸਾਡੀ ਖਾਤਰ ਆਪਣਾ ਸੀਸ ਦੇ ਦਿੱਤਾ, ਇੱਥੇ ਮੈਂ ਪੈਸੇ ਦੀ ਲਾਲਸਾ ਲੈ ਕੇ ਆਵਾਂ, ਇਹ ਮੈਨੂੰ ਸ਼ੋਭਾ ਨਹੀਂ ਦਿੰਦਾ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।